ਸਤਨਾਮ ਵਾਹਿਗੁਰੂ ਸਾਹਿਬ ਜੀਓ, ਅਸੰਖ ਮੂਰਖ ਅੰਧਕੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਮੂਰਖ ਅੰਧਕੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਪੱਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਪਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਹਰ ਰੋਜ਼ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਲੜੀਵਾਰ ਵਿਚਾਰ ਸਰਵਣ ਕਰ ਰਹੇ ਹੋ। ਅੱਜ 18ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰਾਂ ਨੇ ਇਸ ਪਵਿੱਤਰ ਪੌੜੀ ਵਿੱਚ ਇਸ ਧਰਤੀ ਤੇ ਵਿਚਰਨ ਵਾਲੇ ਜਿੰਨੇ ਨੀਚ ਲੋਕ ਹਨ, ਜਿਨ੍ਹਾਂ ਦਾ ਜੀਵਨ ਅਤ ਨੀਵਾਂ ਹੈ, ਜਿਨ੍ਹਾਂ ਨੂੰ ਦੇਖ ਕੇ ਜੇ ਉਹਨਾਂ ਦੀ ਵਿਆਖਿਆ ਕਰੀਏ ਤਾਂ ਇੱਕ ਨਿੰਦਕ ਦੀ ਬਿਰਤੀ ਪੈਦਾ ਹੁੰਦੀ ਹੈ। ਕਿੰਨੇ ਹੀ ਮੂਰਖ ਹਨ ਤੇ ਵੱਡੇ ਵੱਡੇ ਮੂਰਖ, ਔਰ ਗੁਰੂ ਸਾਹਿਬ ਨੇ ਕਈਆਂ ਦਾ ਨਾਮ ਲਿਆ ਜਿਨ੍ਹਾਂ ਵਿੱਚ ਲਫ਼ਜ਼ ਹਰਾਮ ਖੋਰ, ਚੋਰ, ਹੱਤਿਆ ਕਮਾਉਣ ਵਾਲੇ, ਹੰਕਾਰੀ ਪੁਰਸ਼, ਪਾਪ ਕਰਨ ਵਾਲੇ, ਝੂਠ ਦਾ ਪਸਾਰਾ ਕਰਨ ਵਾਲੇ, ਨਿੰਦਾ ਕਰਨ ਵਾਲੇ, ਇਹ ਸਾਰੇ ਦੇ ਸਾਰੇ ਹੀ ਅੱਤ ਦੇ ਨੀਵੇਂ ਲੋਕ ਨੇ। ਅਸਲ ਵਿੱਚ ਹਜ਼ੂਰ ਨੇ ਇੱਥੇ ਇੱਕ ਤਰੀਕਾ ਵਰਤਿਆ ਹੈ ਕਿ ਜਦੋਂ ਕੋਈ ਧਾਰਮਿਕ ਪੁਰਸ਼ ਰੱਬ ਦੇ ਰਾਹ 'ਤੇ ਤੁਰਦਾ ਹੈ ਤਾਂ ਸਹਿਜੇ ਸਹਿਜੇ ਉਹਦਾ ਜੀਵਨ ਉੱਚਾ ਉੱਠਣ ਲੱਗ ਪੈਂਦਾ ਸੰਸਾਰ ਤੋਂ। ਬੁਰਿਆਈ ਉਹਦੇ ਵਿੱਚੋਂ ਘਟੇਗੀ, ਚੰਗਿਆਈ ਉਹਦੇ ਵਿੱਚ ਪ੍ਰਗਟ ਹੋਏਗੀ। ਇਸ ਮਾਰਗ 'ਤੇ ਤੁਰਦਿਆਂ ਤੁਰਦਿਆਂ ਸਹਿਜੇ ਸਹਿਜੇ ਅੰਦਰ ਇੱਕ ਤਬਦੀਲੀ ਆਵੇਗੀ। ਉਸ ਤਬਦੀਲੀ ਵਿੱਚ ਕੀ ਵਾਪਰੇਗਾ ਕਿ ਅੰਦਰੋਂ ਬੁਰਿਆਈ ਜਿਹੜੀ ਹੈ ਘਟ ਜਾਏਗੀ ਅਤੇ ਮਨੁੱਖ ਚੰਗਿਆਈ ਦੇ ਨੇੜੇ ਚਲਾ ਜਾਏਗਾ। ਚੰਗੇ ਗੁਣ, ਪਰ ਉਪਕਾਰ, ਦਇਆ, ਪ੍ਰੇਮ ਭਾਵਨਾ, ਸ਼ਰਧਾ, ਸਰਲਤਾ, ਇਹ ਸਾਰੇ ਗੁਣ ਧਾਰਮਿਕ ਬੰਦੇ ਵਿੱਚ ਆਉਣਗੇ। ਇਹ ਉਹਦਾ ਸ਼ਿੰਗਾਰ ਨੇ, ਇਹ ਨਿਸ਼ਾਨੀ ਹੈ ਕਿ ਇਹ ਮਨੁੱਖ ਗੁਰੂ ਦੇ ਮਾਰਗ 'ਤੇ ਤਰੱਕੀ ਕਰ ਰਿਹਾ। ਉਹਦੀਆਂ ਨਿਸ਼ਾਨੀਆਂ ਕੀ ਨੇ? ਉਹਦੇ ਅੰਦਰ ਪਰ ਉਪਕਾਰ ਦੀ ਭਾਵਨਾ ਵਧੇਗੀ ਅਤੇ ਸਵਾਰਥ ਘਟਦਾ ਜਾਏਗਾ। ਸਵਾਰਥ ਦਾ ਮਤਲਬ ਕੇਵਲ ਆਪਣਾ ਹੀ ਸੋਚਣਾ, ਪਰ ਉਪਕਾਰ ਦਾ ਮਤਲਬ ਹੁਣ ਇਹ ਅੰਦਰ ਦੂਜਿਆਂ ਦੀ ਦਰਦ ਵੀ ਪੈਦਾ ਹੋ ਗਈ, ਕਿਸੇ ਨੂੰ ਮੈਂ ਕਿਤੇ ਕੋਈ ਦੁੱਖ ਨਾ ਦਿਆਂ, ਕਿਤੇ ਧੋਖਾ ਨਾ ਦੇ ਦਿਆਂ। ਇਹ ਵਧੇਗੀ ਅੰਦਰ ਬਿਰਤੀ, ਫਿਰ ਹੋਰ ਕਈ ਤਰ੍ਹਾਂ ਦੀਆਂ ਬਿਰਤੀਆਂ, ਪਰਮਾਤਮਾ ਦੇ ਪ੍ਰਤੀ ਭਾਵਨਾ, ਪਿਆਰ, ਸ਼ਰਧਾ ਜਾਗੇਗੀ, ਕਠੋਰਤਾ ਘਟੇਗੀ, ਕ੍ਰੋਧ ਘਟੇਗਾ। ਫਿਰ ਇੱਕ ਗੁਣ ਹੋਰ ਬੜਾ ਵੱਡਾ ਧਾਰਮਿਕ ਬੰਦੇ ਵਿੱਚ ਪੈਦਾ ਹੁੰਦਾ ਹੈ, ਸੁਭਾਵ, ਕਿ ਉਹ ਸੱਚਾਈ ਦੇ ਵਾਸਤੇ ਬੜਾ ਸਖਤ ਹੋ ਜਾਂਦਾ ਹੈ। ਇਹ ਨਹੀਂ ਕਿ ਉਹ ਇਕੱਲਾ ਨਰਮ ਹੀ ਹੈ, ਰੱਬ ਦੇ ਦੋਵੇਂ ਸੁਭਾਅ ਨੇ। ਜਦੋਂ ਪਿਆਰ ਕਰਦਾ ਤੇ ਹੱਦਾਂ ਤੋੜ ਕੇ ਕਰਦਾ ਹੈ, ਪਰ ਇੱਕ ਉਹਦੀ ਵੀ ਮਜਬੂਰੀ ਹੈ ਕਿ ਜਦੋਂ ਕੋਈ ਬੰਦਾ ਸੱਚ ਨੂੰ ਛੱਡ ਕੇ ਝੂਠ ਦੇ ਮਾਰਗ 'ਤੇ ਤੁਰੇ, ਫਰੇਬ ਕਰੇ, ਤਾਂ ਉਹਨੂੰ ਇਹ ਰੱਬ ਦੀ ਮਰਜ਼ੀ ਬਖਸ਼ਣਾ ਹੈ ਕਿ ਸਜ਼ਾ ਦੇਣੀ ਹੈ। ਤਾਂ ਇੱਥੇ ਇੱਕ ਬਿਰਤੀ ਧਾਰਮਿਕ ਪੁਰਸ਼ ਦੇ ਅੰਦਰ ਪੈਦਾ ਹੁੰਦੀ, ਉਹਨੂੰ ਕਹਿੰਦੇ ਸੱਚਾਈ ਦੇ ਵਾਸਤੇ ਦ੍ਰਿੜ ਹੋ ਜਾਣਾ, ਸੱਚ ਵਾਸਤੇ ਅੰਦਰ ਇੱਕ ਦ੍ਰਿੜਤਾ ਪੈਦਾ ਕਰਨੀ। ਔਰ ਉਹ ਦ੍ਰਿੜਤਾ ਇੰਨੀ ਵੱਧ ਜਾਏ ਕਿ ਸਚਿਆਰ ਮਨੁੱਖ ਜੇ ਉਸ ਸੱਚ ਦੇ ਵੱਲ ਤੁਰਦਿਆਂ ਤੁਰਦਿਆਂ ਜੇ ਉਹਨੂੰ ਸ਼ਹਾਦਤ ਵੀ ਪਾਉਣੀ ਪਏ, ਉਹਦੇ ਤੋਂ ਵੀ ਗੁਰੇਜ਼ ਨਹੀਂ ਕਰਦਾ। ਇਹ ਸਾਰੇ ਗੁਣ ਨੇ ਧਾਰਮਿਕ ਬੰਦੇ ਦੇ, ਧਿਆਨ ਦਿਓ, ਜਿਹੜਾ ਅੱਜ ਦੀ ਪੌੜੀ ਦਾ ਵਿਸ਼ਾ ਹੈ। ਅੱਜ ਦੀ ਪੌੜੀ ਵਿੱਚ ਸਾਰੇ ਨੀਚ ਲੋਕ ਗਿਣੇ ਗਏ ਨੇ, ਜਿਨ੍ਹਾਂ ਦੀ ਵਿਆਖਿਆ ਕਰਨੀ ਇੱਕ ਨਿੰਦਿਆ ਕਰਨੀ ਹੈ। ਬੜੀ ਇਹ ਸੀਰੀਅਸ, ਗੰਭੀਰ ਇੱਕ ਵਿਆਖਿਆ ਹੈ ਇਸ ਪੌੜੀ ਦੀ, ਜਿਹਦੇ ਵਿੱਚ ਸਾਰੇ ਨੀਵੇਂ ਬੰਦਿਆਂ ਦੀ ਗੱਲ ਚੱਲ ਰਹੀ ਹੈ। ਤਾਂ ਮੈਂ ਬੇਨਤੀ ਕਰ ਰਿਹਾ ਸੀ ਕਿ ਇਸ ਰਾਹ 'ਤੇ ਤੁਰਦਿਆਂ ਤੁਰਦਿਆਂ ਸਹਿਜੇ ਸਹਿਜੇ ਅੰਦਰ ਚੰਗਿਆਈ ਵੱਧਦੀ ਜਾਂਦੀ ਹੈ, ਮਨੁੱਖ ਉੱਚਾ ਉੱਠਦਾ ਜਾਂਦਾ ਹੈ, ਉਹਦਾ ਜੀਵਨ ਮਾੜੇ ਲੋਕਾਂ ਨਾਲੋਂ ਅਲਹਿਦਾ ਹੁੰਦਾ ਜਾਂਦਾ ਹੈ। ਤਾਂ ਕੁਦਰਤੀ ਤੌਰ 'ਤੇ ਜਿਵੇਂ ਇੱਕ ਬੰਦਾ ਪਹਿਲਾਂ ਮੈਲਾ ਕੁਚੈਲਾ ਸੀ, ਮੈਲੇ ਕੱਪੜੇ, ਸਰੀਰ 'ਤੇ ਮੈਲ ਲੱਗੀ ਸੀ, ਤਾਂ ਉਹਨੂੰ ਕਿਤੇ ਇਹ ਖਿਆਲ ਆ ਗਿਆ ਮੈਂ ਸ਼ੁੱਧ ਹੋ ਜਾਂ, ਤਾਂ ਉਹਨੇ ਉਪਰਾਲਾ ਕੀਤਾ, ਆਪਣੇ ਆਪ ਨੂੰ ਇਸ਼ਨਾਨ ਕਰਾਇਆ, ਵਸਤਰ ਧੋ ਲਏ। ਤਾਂ ਜਿਵੇਂ ਅਸੀਂ ਇਹ ਕੰਮ ਕਰਨੇ ਆ ਕਿ ਪਹਿਲਾਂ ਮੈਲੇ ਸੀ ਤਾਂ ਸਾਨੂੰ ਕੋਈ ਮੈਲਿਆਂ ਨਾਲੋਂ ਨਫ਼ਰਤ ਨਹੀਂ ਸੀ, ਕਿਉਂਕਿ ਉਹਨਾਂ ਦੇ ਵਿੱਚ ਰਲੇ ਹੋਏ, ਜਿੱਥੇ ਮਰਜ਼ੀ ਬੈਠ ਜਾਓ, ਕੱਪੜੇ ਮੈਲੇ ਨੇ, ਅਸੀਂ ਜਿੱਥੇ ਮਰਜ਼ੀ ਬੈਠ ਜਾਂਦੇ ਹਾਂ ਕੋਈ ਪਰਵਾਹ ਨਹੀਂ, ਜਿਹਦੇ ਨਾਲ ਮਰਜ਼ੀ ਖਹਿ ਜਾਂਦੇ ਹਾਂ ਕੋਈ ਪਰਵਾਹ ਨਹੀਂ। ਪਰ ਜਦੋਂ ਅਸੀਂ ਇਸ਼ਨਾਨ ਕਰ ਲਿਆ ਅਤੇ ਸ਼ੁੱਧ ਵਸਤਰ ਪਾ ਲਏ, ਕੁਦਰਤੀ ਤੌਰ ਤੇ ਅੰਦਰ ਇੱਕ ਬਿਰਤੀ ਬਣੇਗੀ ਕਿ ਹੁਣ ਮੈਂ ਦੂਜਿਆਂ ਤੋਂ ਥੋੜਾ ਜਿਹਾ ਵੱਖਰਾ ਹੋ ਗਿਆ, ਇਸ਼ਨਾਨ ਕਰ ਲਿਆ, ਵਸਤਰ ਸਾਫ ਨੇ, ਅਲਹਿਦਾਪਣ ਵੱਖਰਾਪਣ ਉੱਥੇ ਜ਼ਰੂਰ ਪੈਦਾ ਹੋਵੇਗਾ ਕੁਦਰਤੀ ਤੌਰ ਤੇ। ਆਪਣੇ ਆਪ ਨੂੰ ਬੰਦਾ ਥੋੜਾ ਜਿਹਾ ਸਵੱਛ ਸਮਝੇਗਾ ਅੰਦਰੋਂ, ਫਿਰ ਉਹਨੂੰ ਆਪਣੇ ਆਪ ਨੂੰ ਬਚਾਉਣਾ ਵੀ ਪਏਗਾ, ਕਿਉਂਕਿ ਉਹਦੇ ਵਿੱਚ ਜਿਹੜੀ ਪਵਿੱਤਰਤਾ ਹੈ ਉਹ, ਜੇ ਉਹਦਾ ਵਰਤਾਵ ਠੀਕ ਨਾ ਹੋਇਆ ਤੇ ਥੋੜੇ ਚਿਰ ਵਿੱਚ ਹੀ ਫਿਰ ਮੈਲ ਵਿੱਚ ਬਦਲ ਜਾਏਗਾ। ਤਾਂ ਉਹ ਜਿਹੜਾ ਵੱਖਰਾਪਣ ਹੈ ਇੱਕ ਤਰ੍ਹਾਂ ਦੀ ਛੋਟੀ ਜਿਹੀ ਨਫ਼ਰਤ ਹੈ ਮੈਲੇ ਲੋਕਾਂ ਨਾਲ, ਇੱਥੇ ਉਸ ਇਸ ਪੌੜੀ ਵਿੱਚ ਉਹ ਹੀ ਬਿਰਤਾਂਤ ਹੈ। ਇਸੇ ਤਰ੍ਹਾਂ ਜਦੋਂ ਕੋਈ ਬੰਦਾ ਨਾਮ ਨਾਲ ਜੁੜਦਾ ਹੈ, ਬਾਣੀ ਨਾਲ ਜੁੜਦਾ ਹੈ, ਸੇਵਾ ਸਿਮਰਨ ਨਾਲ ਜੁੜਦਾ ਹੈ, ਗੁਰੂ ਕੇ ਹੁਕਮ ਤੇ ਤੁਰਦਾ ਹੈ ਤੇ ਉਹਦਾ ਅੰਦਰਲਾ ਹਿੱਸਾ ਧੁੱਪਦਾ ਜਾਂਦਾ ਹੈ, ਉੱਚਾ ਹੋ ਜਾਂਦਾ ਹੈ, ਸਵੱਛ ਹੋ ਜਾਂਦਾ ਹੈ। ਤੇ ਕੁਦਰਤੀ ਤੌਰ ਤੇ ਜਦੋਂ ਉਹ ਨੀਵੇਂ ਲੋਕਾਂ ਨੂੰ ਵੇਖੇਗਾ ਤੇ ਉਹਨਾਂ ਨਾਲੋਂ ਆਪਣੇ ਆਪ ਨੂੰ ਥੋੜਾ ਜਿਹਾ ਵੱਖਰਾ ਮਹਿਸੂਸ ਕਰੇਗਾ। ਉੱਥੇ ਬੜਾ ਧਿਆਨ ਦੇਣ ਦੀ ਜ਼ਰੂਰਤ ਦੀ ਗੱਲ ਕੀਤੀ ਗੁਰੂ ਸਾਹਿਬ ਨੇ, ਅੱਜ ਇਹ ਪੌੜੀ ਉਹਦੇ ਉੱਤੇ ਉਚਾਰੀ ਹੈ ਕਿ ਆਪਣੇ ਆਪ ਨੂੰ ਪਵਿੱਤਰ ਕਰਨ ਵਾਲਿਆ, ਮੁਬਾਰਕ ਹੈ ਤੇਰੀ ਪਵਿੱਤਰਤਾ ਨੂੰ, ਤੇਰੇ ਤੇ ਰੱਬ ਨੇ ਬੜੀ ਰਹਿਮਤ ਕੀਤੀ ਹੈ ਕਿ ਤੂੰ ਨਾਮ ਨਾਲ ਜੁੜ ਗਿਆ, ਉੱਚਾ ਹੋ ਗਿਆ, ਧਰਮ ਦੀ ਦੁਨੀਆਂ ਵਿੱਚ ਪ੍ਰਵੇਸ਼ ਕਰ ਗਿਆ। ਪਰ ਹੁਣ ਇੱਕ ਖਿਆਲ ਰੱਖ ਲਈ, ਜਦੋਂ ਤੂੰ ਉੱਚਾ ਉੱਠਿਆ ਤੇ ਸੰਸਾਰ ਨੂੰ ਵੇਖੇਗਾ ਤੇ ਨੀਵੇਂ ਲੋਕਾਂ ਦੀ ਵਿਆਖਿਆ ਜ਼ਰੂਰ ਤੇਰੇ ਮਨ ਵਿੱਚ ਆਏਗੀ, ਇਹ ਪਾਪੀ ਹੈ, ਇਹ ਅਪਰਾਧੀ ਹੈ, ਇਹ ਮਲੇਸ਼ ਹੈ, ਇਹ ਮੂਰਖ ਹੈ, ਇਹ ਅੰਧ ਘੋਰ ਹੈ, ਸਾਰੇ ਗਿਣੇ ਇਸ ਪੌੜੀ ਵਿੱਚ, ਇਹ ਚੋਰ ਹੈ, ਇਹ ਹਰਾਮ ਖੋਰ ਹੈ, ਇਹ ਗੱਲ ਵੱਢਦਾ, ਹੱਤਿਆ ਕਰਦਾ ਹੈ, ਸਾਰਿਆਂ ਦੀ ਵਿਆਖਿਆ ਆਏਗੀ, ਸਗੋਂ ਜ਼ਿਆਦਾ ਆਵੇਗੀ ਪਹਿਲਾਂ ਨਾਲੋਂ, ਕਿਉਂਕਿ ਉੱਚਾ ਉੱਠ ਗਿਆ, ਇਹ ਪਾਪ ਕਰਦਾ, ਇਹ ਨਿੰਦਿਆ ਕਰਦਾ, ਸਾਰਿਆਂ ਦੀ ਵਿਆਖਿਆ ਆਏਗੀ। ਉੱਥੇ ਸਤਿਗੁਰਾਂ ਨੇ ਫਿਰ ਉਸ ਧਾਰਮਿਕ ਬੰਦੇ ਨੂੰ ਇੱਕ ਜੁਗਤ ਦੱਸੀ, ਕਹਿਣ ਲੱਗੇ ਜੇ ਤਾਂ ਤੂੰ ਹੰਕਾਰ ਵਸ ਇਹਨਾਂ ਦੀ ਸੋਚ ਮਨ ਵਿੱਚ ਲਿਆਂਦੀ, ਹੋ ਸਕਦਾ ਉਹਨਾਂ ਦੀ ਮੈਲ ਫਿਰ ਤੇਰੇ ਵਿੱਚ ਵਾਪਸ ਆ ਜਾਏ, ਤੇਰਾ ਜੀਵਨ ਇੱਥੇ ਲਿਬੜ ਸਕਦਾ ਹੈ। ਇਹਨਾਂ ਸਾਰਿਆਂ ਨੂੰ ਤੂੰ ਵੇਖਣਾ ਹੈ ਤੇ ਵੇਖਣ ਤੋਂ ਬਾਅਦ ਇੱਕ ਗੱਲ ਕਰਨੀ ਹੈ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ, ਇਹ ਉਹ ਹੀ ਕਰ ਰਹੇ ਨੇ ਜੋ ਕੁਝ ਤੂੰ ਇਹਨਾਂ ਤੋਂ ਕਰਾ ਰਿਹਾ ਹੈ। ਇੱਥੇ ਇਸ ਬਿਰਤੀ ਨੂੰ ਲਿਆਉਣ ਵਾਸਤੇ ਜੁਗਤ ਦੱਸੀ ਹੈ, ਕਿਉਂਕਿ ਇਹ ਬੜਾ ਜ਼ਰੂਰੀ ਹੈ। ਜਦੋਂ ਜਦੋਂ ਕੋਈ ਸਰਾਹ ਤੇ ਤੁਰਿਆ ਤੇ ਬੜੇ ਸੰਕੇਤ ਦਿੱਤੇ ਗਏ ਬਾਣੀ ਦੇ ਵਿੱਚ, ਬੜੇ ਪਰਹੇਜ ਦੱਸੇ ਗਏ, ਇਹ ਬਿਰਤੀਆਂ ਵਿੱਚ ਬਣਾਈਆਂ ਗਈਆਂ ਤੇ ਸਤਿਗੁਰਾਂ ਨੇ ਬਚਨ ਕੀਤੇ। ਜਦੋਂ ਕੋਈ ਬੰਦਾ ਰੱਬ ਦੇ ਰਾਹ ਤੇ ਤੁਰਦਾ ਤੇ ਇਹਨਾਂ ਤੁਕਾਂ ਨੂੰ, ਸੱਚਾਈ ਇਹ ਹੈ ਜਿੱਥੇ ਅਸੀਂ ਲੰਮੀਆਂ ਬਾਣੀਆਂ ਦੇ ਨਿਤਨੇਮ ਕਰੀਏ ਤਾਂ ਦੋ ਚਾਰ ਪੰਕਤੀਆਂ ਪੜ੍ਹਨੀਆਂ ਅਤ ਜ਼ਰੂਰੀ ਨੇ ਨਾਲ, ਉਹ ਕਿਹੜੀਆਂ? ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਇਹ ਨਿਤਨੇਮ ਦਾ ਹਿੱਸਾ ਹੋ ਜਾਣੀਆਂ ਚਾਹੀਦੀਆਂ, ਕਿਉਂਕਿ ਚੰਗਿਆਈ ਦਾ ਵੀ ਇੱਕ ਬਹੁਤ ਸੂਖਸ਼ਮ ਹੰਕਾਰ ਹੈ ਜਿਹਨੂੰ ਤੋੜਨਾ ਹੀ ਔਖਾ ਹੋ ਜਾਂਦਾ ਹੈ। ਇੱਕ ਹੰਕਾਰ ਹੈ ਨਾ, ਇੱਕ ਮਾਣ ਹੈ, ਇੱਕ ਇਹਦੇ ਤੋਂ ਅੱਗੇ ਵੀ ਗੁਮਾਨ ਹੈ, ਕਈ ਤਰ੍ਹਾਂ ਦੇ ਸ਼ਬਦ ਵਰਤੇ ਗਏ ਨੇ, ਇੱਕ ਮੋਹ ਹੈ ਤੇ ਇੱਕ ਮਮਤਾ ਹੈ, ਬੜੇ ਡੂੰਘੇ ਸ਼ਬਦ ਨੇ। ਤਾਂ ਕਬੀਰ ਜੀ ਨੇ ਬਚਨ ਕੀਤਾ, ਕਹਿਣ ਲੱਗੇ ਇੱਕ ਬੰਦੇ ਨੇ ਮਾਇਆ ਤਾਂ ਤਿਆਗ ਦਿੱਤੀ, ਪਰ ਮਾਇਆ ਛੱਡੀ, ਮਾਇਆ ਛੱਡ ਦਿੱਤੀ, ਹੋਰ ਕੁਝ ਫੜ ਲਿਆ, ਫਰਕ ਕੋਈ ਨਹੀਂ ਪਿਆ। ਗੱਲ ਤੇ ਚੀਜ਼ਾਂ ਛੱਡਣ ਨਾਲ ਸੀ, ਗੱਲ ਤੇ ਸੀ ਹੱਥ ਖਾਲੀ ਹੋਵੇ ਬੰਦੇ ਦਾ, ਪਰ ਮਿੱਟੀ ਛੱਡੀ, ਸੋਨਾ ਫੜ ਲਿਆ। ਜਿਹੜੀ ਫੜਨ ਵਾਲੀ ਬਿਰਤੀ ਸੀ ਉਹ ਤੇ ਉੱਥੇ ਬਣੀ ਰਹੀ, ਬਸ ਵਿੱਚੋਂ ਚੀਜ਼ ਬਦਲ ਗਈ, ਮਿੱਟੀ ਛੱਡ ਦਿੱਤੀ ਤੇ ਸੋਨਾ ਫੜ ਲਿਆ, ਫਰਕ ਕੋਈ ਨਹੀਂ ਪਿਆ। ਤਾਂ ਮਾਇਆ ਛੱਡ ਦਿੱਤੀ, ਹੱਥ ਥੋੜਾ ਜਿਹਾ ਖਾਲੀ ਹੋਇਆ ਤੇ ਮਾਣ ਫੜ ਲਿਆ, ਫਰਕ ਨਹੀਂ ਪਿਆ। ਬਾਣੀ ਦਾ ਮਤਲਬ ਬੰਦੇ ਤੋਂ ਸਭ ਕੁਝ ਛਡਾਉਣਾ ਹੈ, ਧਿਆਨ ਦਿਆ ਜੇ। ਕੱਲਾ ਇੱਥੋਂ ਤੱਕ ਸੀਮਤ ਨਹੀਂ, ਇਹ ਤੇ ਥੋੜੀਆਂ ਜਿਹੀਆਂ ਚੀਜ਼ਾਂ ਨੇ। ਕਿਸੇ ਨੂੰ ਸਤਿਗੁਰੂ ਕਹਿੰਦੇ, ਕੋਈ ਆਉਂਦਾ ਹੈ ਬਿਮਾਰ ਹੈ, ਮਿਰਗੀ ਦਾ ਰੋਗੀ ਹੈ, ਤੇ ਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਸ਼ਰਾਬ ਛੱਡ ਦੇ, ਕਿਸੇ ਨੂੰ ਕਹਿੰਦੇ ਨੇ ਝੂਠ ਬੋਲਣਾ ਛੱਡ ਦੇ, ਕਿਸੇ ਨੂੰ ਕਹਿੰਦੇ ਕੁਝ ਛੱਡ ਦੇ, ਕਿਸੇ ਨੂੰ ਕੁਝ ਕਹਿੰਦੇ ਛੱਡ ਦੇ। ਤੇ ਕਿਸੇ ਨੇ ਪੁੱਛ ਹੀ ਲਿਆ, ਮਹਾਰਾਜ ਇਹ ਛੱਡਣਾ ਜਿਹੜਾ ਲਫ਼ਜ਼ ਇਹ ਕਦੋਂ ਕੁ ਖਤਮ ਹੋਵੇਗਾ, ਤੁਸੀਂ ਛਡਾਈ ਹੋ ਜਾਂਦੇ ਹੋ ਸਭ ਕੁਝ। ਬਸ ਇਹ ਤੇ ਇਹ ਹੀ ਕਿਹਾ ਜਾਂਦਾ ਵੀ ਇਹ ਵੀ ਛੱਡ ਦਿਓ, ਉਹ ਵੀ ਛੱਡ ਦਿਓ, ਕੀ ਗੱਲ ਹੈ, ਇਹ ਕਿਉਂ ਛਡਾ ਰਹੇ ਹੋ। ਤੇ ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਭਾਈ ਛੱਡੋਗੇ ਤੇ ਮਿਲੇਗਾ, ਸੰਸਾਰ ਨੂੰ ਤੁਸੀਂ ਫੜਿਆ ਹੋਇਆ ਹੈ, ਉਹ ਹੱਥ ਖਾਲੀ ਤੇ ਕਰੋ ਤਾਂ ਹੀ ਉਹਦੇ ਵਿੱਚ ਹੋਰ ਕੁਝ ਆਏਗਾ ਨਾ। ਚਾਹੁੰਦੇ ਹੋ ਬਹੁਤ ਵੱਡੀ ਦਾਤ ਆਪਣੇ ਹੱਥਾਂ ਵਿੱਚ ਮਿਲੇ, ਸੰਸਾਰ ਨੂੰ ਤੇ ਛੱਡਿਆ ਨਹੀਂ। ਜਿਨ੍ਹਾਂ ਨੇ ਸੰਸਾਰ ਵੀ ਛੱਡ ਦਿੱਤਾ, ਉਹਨਾਂ ਨੇ ਸੰਸਾਰ ਨੂੰ ਛੱਡਣ ਦਾ ਹੰਕਾਰ ਫੜ ਲਿਆ। ਇਸ ਕਰਕੇ ਕਹਿੰਦੇ ਮਾਇਆ ਤਜੀ ਤੋਂ ਕਿਆ ਭਇਆ, ਮਾਇਆ ਛੱਡ ਦਿੱਤੀ ਤਾਂ ਇੱਕ ਤਾਂ ਬਹੁਤ ਵੱਡਾ ਕਦਮ ਸੀ, ਛੋਟਾ ਨਹੀਂ ਸੀ, ਮਾਇਆ ਨੂੰ ਹੱਥ ਨਹੀਂ ਲਾਉਂਦੇ, ਮਾਇਆ ਨਹੀਂ ਫੜਦੇ, ਪਰਿਵਾਰ ਨਹੀਂ ਹੈ, ਪਰਿਵਾਰ ਤੋਂ ਦੂਰ ਰਹਿੰਦੇ ਨੇ, ਤਾਂ ਮਾਣ ਤਜਿਆ ਨਹੀਂ ਜਾਏ, ਮਾਣ ਨਹੀਂ ਛੱਡਿਆ। ਅਸਲ ਮਾਮਲਾ ਹੈ ਛੱਡਣ ਦਾ, ਇਹ ਮਾਮਲਾ ਨੇ ਵੀ ਕੀ ਛੱਡਿਆ। ਜਦੋਂ ਸਾਰਾ ਕੁਝ ਹੀ ਛੁੱਟਦਾ ਹੈ, ਜ਼ਿੰਦਗੀ ਦੀ ਆਰੰਭਤਾ ਹੀ ਉਦੋਂ ਆਉਂਦੀ ਹੈ, ਬੰਦਾ ਛੱਡਣਾ ਕੁਝ ਨਹੀਂ ਚਾਹੁੰਦਾ, ਪਾਉਣਾ ਬਹੁਤ ਕੁਝ ਚਾਹੁੰਦਾ। ਤਾਂ ਛੱਡਣ ਵਿੱਚ ਸੁੱਖ ਹੈ, ਫੜਨ ਵਿੱਚ ਦੁੱਖ ਹੈ, ਦੋ ਚੀਜ਼ਾਂ ਨੇ। ਬੰਦਾ ਗੁਰਦੁਆਰੇ ਵੀ ਆਉਂਦਾ ਹੈ, ਗੁਰੂ ਅੱਗੇ ਅਰਦਾਸ ਤੇ ਸਾਡੀ ਸਾਰਿਆਂ ਦੀ ਆਖਰ ਇਹੀ ਹੁੰਦੀ ਹੈ ਨਾ, ਭਾਵੇਂ ਮੂੰਹੋਂ ਬੋਲੀਏ ਭਾਵੇਂ ਨਾ, ਇੱਕ ਤੋਂ ਲੈ ਕੇ ਸੌ ਤੱਕ ਸਾਰਿਆਂ ਦੀ ਕਿਹੜੀ ਅਰਦਾਸ, ਕਿ ਦੁੱਖ ਨਾ ਆਵੇ, ਸੁੱਖ ਰਵੇ। ਇਹ ਠੀਕ ਹੈ ਗੱਲ, ਅਰਦਾਸ ਤਾਂ ਇਹੀ ਹੋਣੀ ਚਾਹੀਦੀ। ਪਰ ਹੁਣ ਉਹ ਦੁੱਖ ਤੇ ਸੁੱਖ ਹੈਣ ਕੀ, ਅਸੀਂ ਆਪਣੇ ਆਪਣੇ ਰੱਖੇ ਹੋਏ ਨੇ, ਤੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਪੁੱਛਿਆ ਨਹੀਂ ਦੁੱਖ ਸੁੱਖ ਕਿਹਨੂੰ ਕਹਿੰਦੇ ਨੇ। ਜੇ ਸਮੁੱਚੀ ਵਿਆਖਿਆ ਕਰੀਏ ਦੁੱਖ ਤੇ ਸੁੱਖ ਦੀ, ਤੇ ਸਤਿਗੁਰਾਂ ਨੇ ਕਿਹਾ ਸੰਸਾਰ ਨੂੰ ਫੜਨਾ ਦੁੱਖ ਹੈ, ਸੰਸਾਰ ਨੂੰ ਛੱਡਣਾ ਸੁੱਖ ਹੈ। ਇਹ ਚੀਜ਼ਾਂ ਸਾਡੇ ਨਾਲ ਮਾਫਕ ਨਹੀਂ ਹੁੰਦੀਆਂ। ਅਸੀਂ ਸੁੱਖ ਸਮਝਿਆ ਸੰਸਾਰ ਨੂੰ ਫੜਨ ਵਿੱਚ, ਸਾਡਾ ਦੁੱਖ ਸ਼ੁਰੂ ਹੁੰਦਾ ਜਦੋਂ ਸੰਸਾਰ ਸਾਡੇ ਤੋਂ ਛੁੱਟਦਾ ਹੈ। ਬੜੀ ਗਲਤ, ਤਾਂ ਹੀ ਤੇ ਜੋੜ ਨਹੀਂ ਬਹਿੰਦਾ ਗੁਰੂ ਤੇ ਸਿੱਖ ਦਾ, ਜੋੜ ਕੋਈ ਨਹੀਂ, ਮੱਥਾ ਟੇਕਣਾ ਹੋਰ ਚੀਜ਼ ਹੈ, ਪਾਠ ਕਰਨਾ ਇੱਕ ਅਵਸਥਾ ਹੈ, ਪਾਠ ਕਰਾਉਣਾ ਇੱਕ ਅਵਸਥਾ ਹੈ, ਚੰਗੀ ਗੱਲ ਹੈ, ਬਹੁਤ ਵਧੀਆ ਹੈ। ਪਰ ਗੁਰੂ ਦੀ ਜਿਹੜੀ ਮਤ, ਜਿਹੜੀ ਗੁਰੂ ਦੀ ਵਿਚਾਰਧਾਰਾ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਜਿਹੜੀ ਅੰਦਰਲੀ ਆਤਮ ਧਾਰਾ ਹੈ, ਉਹਦੇ ਨਾਲ ਸਾਡੀ ਸਾਂਝ ਜੇ ਨਾ ਬਣੀ ਤੇ ਇਹ ਕੰਮ ਫਿਰ ਕੋਈ ਕੰਮ ਨਹੀਂ ਆਉਣਗੇ, ਉਹ ਬਣਨੀ ਚਾਹੀਦੀ। ਵੇਖੋ ਜਪਣਾ, ਜਪਾਉਣਾ, ਵਿਧੀਆਂ, ਇਹ ਬੜਾ ਕੁਝ ਹੈ, ਪਰ ਸਤਿਗੁਰੂ ਨੇ ਕਿਹਾ ਵੀ ਅੰਦਰੋਂ ਵੀ ਕੁਝ ਬਦਲਿਆ ਕਿ ਨਹੀਂ, ਵਿਚਾਰਧਾਰਾ ਵੀ ਬਦਲੀ ਹੈ ਕਿ ਨਹੀਂ, ਉਹ ਤਾਂ ਉੱਥੇ ਖੜੀ ਸਾਰੀ ਦੀ ਸਾਰੀ। ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਇਹ ਸਿਧਾਂਤ ਸ਼ਬਦ ਮੈਂ ਨਹੀਂ ਵਰਤਦਾ, ਕਿਉਂਕਿ ਸੁੱਕਾ ਜਿਹਾ ਹੈ, ਖਰਵਾ ਜਿਹਾ। ਗੁਰੂ ਸਾਹਿਬ ਨੇ ਜਿਹੜਾ ਸਮੁੱਚਾ ਸਾਨੂੰ ਜੀਵਨ ਦਿੱਤਾ ਹੈ, ਸਮਝਾਇਆ ਜੀਵਨ ਬਾਰੇ, ਉਹ ਇਹ ਹੈ। ਕਿਉਂਕਿ ਸਵਾਲ ਇੱਕੋ ਹੀ ਹੈ, ਦੁੱਖ ਨਾ ਆਵੇ, ਹਜ਼ੂਰ ਨੇ ਕਿਹਾ ਪਹਿਲਾਂ ਤੇ ਸੁਣ, ਚਾਰ ਪੌੜੀਆਂ ਵਿੱਚ ਚਾਰ ਵਾਰੀ ਦੌੜਾਇਆ, ਕਹਿਣ ਲੱਗੇ ਦੋ ਚੀਜ਼ਾਂ ਇਕੱਠੀਆਂ ਨਹੀਂ, ਪਾਪ ਤੇ ਦੁੱਖ, ਛੱਡਣੀਆਂ ਨਹੀਂ ਤੇ ਦੋਵੇਂ ਛੱਡੇਗਾ, ਤੇ ਦੁੱਖ ਤਾਂ ਹਟੇਗਾ ਜੇ ਪਾਪ ਹਟੇਗਾ, ਪਾਪ ਤੇ ਦੁੱਖ ਦੋਵੇਂ ਜੁੜੇ ਪਏ ਨੇ, ਇਹਨਾਂ ਨੂੰ ਅਲਹਿਦਾ ਨਹੀਂ ਕੀਤਾ ਜਾ ਸਕਦਾ, ਪਾਪ ਤੇ ਦੁੱਖ ਦੋਵੇਂ ਇਕੱਠੇ ਨੇ, ਉਹਨਾਂ ਨੂੰ ਨਿਖੇੜਿਆ ਨਹੀਂ ਜਾ ਸਕਦਾ। ਦੁੱਖ ਉਹਨਾਂ ਦਾ ਹੀ ਹਟਿਆ ਜਿਨ੍ਹਾਂ ਦਾ ਪਾਪ ਹਟ ਗਿਆ, ਤੇ ਪਾਪ ਉਹਨਾਂ ਦਾ ਹਟਿਆ ਜਿਨ੍ਹਾਂ ਨੇ ਸੁਣ ਲਿਆ। ਬਸ ਇਹ ਤਿੰਨ ਚੀਜ਼ਾਂ ਜੋੜ ਦਿੱਤੀਆਂ, ਸੁਣਿਆ ਦੁੱਖ ਪਾਪ ਕਾ ਨਾਸ਼, ਦੁੱਖ ਮਿਟੇਗਾ ਪਾਪ ਮਿਟੇਗਾ, ਤਾਂ ਦੁੱਖ ਮਿਟੇਗਾ। ਜਿੰਨਾ ਚਿਰ ਪਾਪ ਹੈ ਲੱਗੇਗਾ ਦੁੱਖ ਮਿਟ ਗਿਆ, ਦੁੱਖ ਮਿਟੇਗਾ ਨਹੀਂ। ਲੱਗਣਾ ਹੋਰ ਚੀਜ਼ ਹੈ, ਲੱਗਣਾ ਹੋਰ ਚੀਜ਼ ਹੈ। ਜਿਵੇਂ ਆਪਾਂ ਇੱਥੇ ਅੰਦਰ ਬੈਠੇ ਹਾਂ, ਥੋੜ੍ਹੀ ਜਿਹੀ ਬਾਹਰੋਂ ਕੋਈ ਆਵਾਜ਼ ਆ ਜਾਏ, ਕਹਾਂਗੇ ਲੱਗਦਾ ਹੈ ਕਿ ਬਾਰਿਸ਼ ਹੈ, ਪਰ ਅਸਲ ਵਿੱਚ ਹੈ ਕਿ ਨਹੀਂ ਇਹ ਜਾ ਕੇ ਪਤਾ ਲੱਗੇਗਾ। ਤਾਂ ਗੁਰੂ ਸਾਹਿਬ ਨੇ ਜਿਹੜੀਆਂ ਸਾਨੂੰ ਚੀਜ਼ਾਂ ਦਿੱਤੀਆਂ ਪਰਮਾਨੈਂਟ ਸਨ ਅਜਮਾ ਕੇ, ਤਾਂ ਕੀ ਵਾਪਰਦਾ ਸੰਸਾਰ ਦੇ ਅੰਦਰ? ਧਾਰਮਿਕ ਗ੍ਰੰਥ ਉਪਦੇਸ਼ ਜਿਹੜੇ ਦਿੱਤੇ ਜਾਂਦੇ ਨੇ ਗੁਰੂਆਂ ਵੱਲੋਂ, ਪੈਗੰਬਰਾਂ ਵੱਲੋਂ, ਉਹਨਾਂ ਦੇ ਅਡੰਬਰ ਸ਼ੁਰੂ ਹੋ ਜਾਂਦੇ ਨੇ, ਉਹਨਾਂ ਦੀਆਂ ਵਿਆਖਿਆਵਾਂ ਸ਼ੁਰੂ ਹੋ ਜਾਂਦੀਆਂ ਨੇ, ਉਹਨਾਂ ਵਿੱਚ ਮਨ ਮਰਜ਼ੀ ਦੇ ਖਿਆਲ ਗੱਡ ਦਿੱਤੇ ਜਾਂਦੇ ਨੇ। ਪਰ ਉਹ ਕੀ ਕਹਿ ਕੇ ਗਏ, ਉਹਨਾਂ ਨੇ ਸਾਨੂੰ ਕੀ ਸਮਝਾਇਆ, ਉਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ, ਕੋਈ ਨਾਤਾ ਨਹੀਂ। ਕਰਮ ਕਾਂਡ ਕਹਿੰਦੇ ਇਹਨੂੰ, ਹੋਰ ਕੋਈ ਕਰਮ ਕਾਂਡ ਨਹੀਂ। ਜਿਹੜਾ ਕਰਮ, ਜਿਵੇਂ ਕਰਮ ਦੇ ਵਿੱਚ ਆਉਂਦਾ ਹੈ ਬਾਣੀ ਪੜ੍ਹਨੀ, ਅੰਮ੍ਰਿਤ ਵੇਲੇ ਉੱਠਣਾ, ਗੁਰਦੁਆਰੇ ਜਾਣਾ, ਸੇਵਾ ਕਰਨੀ, ਇਹ ਸਾਰੇ ਕਰਮ ਨੇ। ਵੈਸੇ ਕਰਮ ਲਫ਼ਜ਼ ਦੇ ਅਰਥ ਹੁੰਦੇ ਨੇ, ਅਸੀਂ ਕਈ ਵਾਰੀ ਪੜ੍ਹ ਜਾਂਦੇ ਹਾਂ, ਕਈ ਕਈ ਇਹ ਸ਼ਬਦ ਜਿਹੜੇ ਨਾ ਉਹ ਇੱਕ ਸਮੇਂ ਦੇ ਵਿੱਚ ਉਹਨਾਂ ਵਾਸਤੇ ਨਿੰਦਿਆ ਭਾਵ ਪੈਦਾ ਹੋ ਜਾਂਦਾ। ਹੁਣ ਕਰਮ ਕਾਂਡ ਸ਼ਬਦ ਨਾਲ ਬੜੀ ਨਫ਼ਰਤ ਹੋ ਗਈ ਸਾਨੂੰ, ਪਰ ਕਰਮ ਹੈ ਕਿ ਇਹਨਾਂ ਲਫ਼ਜ਼ਾਂ ਨੂੰ ਨਹੀਂ ਸਮਝਿਆ। ਕਰਮ ਦੇ ਮਤਲਬ ਨੇ, ਇਹ ਸ਼ਬਦ ਬਣਿਆ ਕਰੂ ਤੋਂ, ਜਦੋਂ ਜ਼ਿਮੀਦਾਰ ਜ਼ਮੀਨ ਨੂੰ ਮਿਣਦੇ ਨਾ, ਉਹਨੂੰ ਕਹਿੰਦੇ ਕਰਮ, ਇੱਕ ਕਰਮ ਮਾਰਿਆ ਹੈ। ਸ਼ਬਦਾਂ ਦੇ ਨੇੜੇ ਆਉਣਾ ਚਾਹੀਦਾ ਹੈ। ਬੜੀ ਵਾਰੀ ਪਰਿਕਰਮਾ ਕਰ ਲਈ, ਬੜੀ ਵਾਰੀ ਪੜਿਆ ਹੈ, ਬਹੁਤ ਵਾਰੀ ਕੀਤਾ ਸਭ ਕੁਝ, ਪਰ ਕਿਤੇ ਕੋਈ ਮੋੜ ਨਹੀਂ ਆਇਆ, ਕੋਈ ਗੱਲ ਨਹੀਂ ਬਣੀ। ਤਾਂ ਉਹਦਾ ਕੀ ਕਾਰਨ ਹੈ? ਬੰਦਾ ਉਹੀ ਗਲਤੀਆਂ ਵਾਰ ਵਾਰ ਕਰਦਾ, ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਕਰਮ ਦੇ ਅਰਥ ਨੇ ਕਰੂ, ਕਿਸੇ ਚੀਜ਼ ਨੂੰ ਮਿਣਨ ਦੀ ਦਸ਼ਾ, ਜਾਂ ਕਰਮ ਦੇ ਅਰਥ ਹੋਣਗੇ ਪੁਲਾਂਗ, ਇੱਕ ਕਦਮ। ਜਿਵੇਂ ਦੋ ਪੁਲਾਂਗਾਂ ਦਾ ਇੱਕ ਕਰਮ ਹੁੰਦਾ ਹੈ, ਤਾਂ ਸਤਿਗੁਰਾਂ ਨੇ ਕਰਮ ਦੀ ਜਦੋਂ ਗੱਲ ਕੀਤੀ, ਕਹਿਣ ਲੱਗੇ ਕੋਈ ਕਰਮ ਮਾੜਾ ਨਹੀਂ। ਜਦੋਂ ਕਰਨ ਵਾਲੇ ਦੀ ਅੰਦਰਲੀ ਨੀਯਤ ਠੀਕ ਨਹੀਂ ਹੁੰਦੀ, ਉਦੋਂ ਕਰਮ ਕਾਂਡ ਬਣ ਜਾਂਦਾ, ਤੇ ਜਦੋਂ ਕਰਮ ਭਾਵਨਾ ਤੇ ਪ੍ਰੇਮ ਨਾਲ ਕੀਤਾ ਜਾਂਦਾ, ਉਹ ਹੀ ਕਰਮ ਧਰਮ ਬਣ ਜਾਂਦਾ ਹੈ। ਇਹ ਬੰਦੇ ਦੇ ਉੱਤੇ ਨੀਯਤ ਹੈ ਵੀ ਉਹਨੇ ਕਰਨਾ ਕੀ, ਕਿਵੇਂ ਕਰ ਰਿਹਾ, ਉਹਨੂੰ ਉਸੇ ਢੰਗ ਨਾਲ ਧੋ ਰਿਹਾ ਹੈ ਜਿਵੇਂ ਪਹਿਲਾਂ ਕਰਦੇ ਰਹੇ। ਗੁਰੂ ਸਾਹਿਬ ਨੇ ਜਿਹਨਾਂ ਚੀਜ਼ਾਂ ਦਾ ਪਹਿਲਾਂ ਵਿਰੋਧ ਕੀਤਾ, ਉਹ ਹੀ ਕਰਦੇ ਰਹੇ, ਅੰਦਰ ਨੂੰ ਤਬਦੀਲ ਨਹੀਂ ਕੀਤਾ। ਇੱਕ ਸੱਜਣ ਕੋਲ ਗਏ ਹਜ਼ੂਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਤਾਂ ਉਹ ਵੈਸ਼ਨਵ ਸੀ, ਭਗਤ ਸੀ, ਉਹਦਾ ਇੱਕ ਫਿਰਕਾ ਸੀ। ਤਾਂ ਭਾਈ ਮਰਦਾਨਾ ਜੀ ਨੂੰ ਭੇਜਿਆ, ਕਿਉਂਕਿ ਉਹਨਾਂ ਉਹ ਹੀ ਕੰਮ ਦਿੰਦੇ ਸਨ ਗੁਰੂ ਨਾਨਕ ਦੇਵ ਜੀ। ਤਾਂ ਠੰਡ ਦੇ ਦਿਨ ਦੂਰ ਵੇਖਿਆ ਕਿਤੇ ਧੂੰਆਂ ਨਿਕਲਦਾ ਹੈ। ਮਰਦਾਨੇ ਨੇ ਕਿਹਾ, ਮਹਾਰਾਜ ਰਾਤ ਪੈਂਦੀ ਹੈ ਬਈ, ਠੰਡ ਬਹੁਤ ਹੈ, ਜੇ ਕਿਤੇ ਅੱਗ ਮਿਲ ਜਾਏ ਤਾਂ ਚੰਗੀ ਗੱਲ ਹੈ। ਸਾਹਮਣੇ ਥੋੜ੍ਹੀ ਦੂਰ ਤੇ ਧੂੰਆਂ ਨਿਕਲ ਰਿਹਾ ਸੀ, ਤਾਂ ਉੱਧਰ ਧਿਆਨ ਗਿਆ, ਕਹਿਣ ਲੱਗਾ ਉੱਥੇ ਲੱਗਦਾ ਕਿਸੇ ਅੱਗ ਬਾਲੀ ਮੈਂ ਲੈ ਕੇ ਆਵਾਂ। ਚਲੇ ਗਿਆ ਅੱਗੇ, ਕੀ ਦੇਖਦਾ, ਇੱਕ ਸੱਜਣ ਪੋਚਾ ਫੇਰ ਕੇ ਚੰਗੀ ਤਰ੍ਹਾਂ ਚੁੱਲ੍ਹੇ ਦੇ ਵਿੱਚ ਲੱਕੜਾਂ ਲਾ ਕੇ ਅੱਗ ਬਾਲੀ ਹੋਈ ਹੈ, ਭੋਜਨ ਤਿਆਰ ਕਰ ਰਿਹਾ, ਤੇ ਚੌਵਾਂ ਪਾਸੇ ਇੱਕ ਲਕੀਰ ਖਿੱਚੀ ਹੋਈ ਹੈ। ਹੁਣ ਮਰਦਾਨੇ ਨੂੰ ਵਿਚਾਰੇ ਨੂੰ ਕੀ ਪਤਾ ਵੀ ਇਹ ਜਿਹੜੀ ਲਕੀਰ ਹੈ ਬੜੀ ਖਤਰਨਾਕ ਹੈ, ਇਹਨੂੰ ਪਾਰ ਕਰਨਾ ਖਤਰੇ ਤੋਂ ਖਾਲੀ ਨਹੀਂ, ਅੱਗੇ ਵੈਸ਼ਨਵ ਜੀ ਬੈਠੇ ਹੋਏ ਨੇ। ਤਾਂ ਉਹ ਇੱਕਦਮ ਭਾਈ ਮਰਦਾਨਾ ਜੀ ਅੰਦਰ ਚਲੇ ਗਏ, ਤੇ ਉਹਦਾ ਧਿਆਨ ਨਾ ਪਿਆ ਉਸ ਸੱਜਣ ਦਾ ਜਿਹੜਾ ਵੈਸ਼ਨੋ ਸੀ। ਉਹਨੇ ਵੇਖਿਆ ਵੀ ਕੋਈ ਮਨੁੱਖ ਇਸ ਲੀਕ ਤੋਂ ਅੰਦਰ ਆ ਗਿਆ, ਨਹੀਂ ਉਹਨੇ ਪੁੱਛਿਆ ਤੂੰ ਕੌਣ ਹੈ, ਤੂੰ ਕਿੱਥੋਂ ਆਇਆ। ਉਹਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ, ਸਰੀਰ ਕੰਬਣ ਲੱਗ ਪਿਆ। ਉਹਦਾ ਇੰਨਾ ਗੁੱਸਾ ਵੱਧ ਗਿਆ ਕਿ ਉਹਦੇ ਤੋਂ ਸ਼ਬਦ ਵੀ ਨਹੀਂ ਸਨ ਨਿਕਲਦੇ ਵੀ ਕੁਝ ਕਵੇ। ਗੁੱਸਾ ਇੰਨਾ ਵਧਿਆ ਵੀ ਉਹਨੇ ਉਹ ਬਲਦੀ ਹੋਈ ਇੱਕ ਲੱਕੜ, ਜਿਹਨੂੰ ਚੋ ਕਹਿੰਦੇ ਨੇ ਪੰਜਾਬੀ ਵਿੱਚ, ਉਹ ਚੁੱਲ੍ਹ ਦੇ ਵਿੱਚੋਂ ਖਿੱਚ ਲਿਆ ਤੇ ਭਾਈ ਮਰਦਾਨੇ ਨੂੰ ਮਾਰਨ ਲੱਗਾ। ਇਹਨਾਂ ਉਤੇਜਿਤ ਧਾਰਮਿਕ ਬੰਦਾ ਚਾਹੀਦਾ ਨਹੀਂ ਵੈਸੇ, ਜਿਵੇਂ ਇਹ ਦ੍ਰਿਸ਼ ਬਣਿਆ ਨਾ, ਬੰਦਾ ਹੋਵੇ ਧਾਰਮਿਕ, ਕੱਪੜੇ ਪਾਏ ਹੋਣ ਸਾਰੇ ਧਰਮ ਵਾਲੇ, ਤੇ ਸ਼ਬਦ ਥੋੜਾ ਜਿਹਾ ਕਹੋ, ਅੱਗ ਬਬੂਲਾ ਹੋ ਜਾਏ ਮੂੰਹ ਵਿੱਚੋਂ, ਜੇ ਤੇ ਵੱਡਾ ਹੋਵੇਗਾ ਤੇ ਬੋਲ ਵੀ ਦਏਗਾ, ਤੇ ਜੇ ਆਪ ਛੋਟਾ ਤੇ ਸਾਹਮਣੇ ਕੋਈ ਵੱਡਾ ਮੂੰਹ ਦੇ ਵਿੱਚ ਵਿੱਚ ਬੋਲੀ ਜਾਏਗਾ, ਅੰਦਰੋਂ ਗੁੱਸਾ ਨਿਕਲਦਾ ਨਾ। ਧਾਰਮਿਕ ਬੰਦੇ ਨੇ ਸਿੱਖਣਾ ਹੀ ਇਹ ਹੈ ਵੀ ਉਹ ਚੋਟ ਕਿੰਨੀ ਕੁ ਸਹਾਰ ਸਕਦਾ ਸ਼ਬਦ ਦੇ। ਧਾਰਮਿਕ ਸੰਸਥਾਵਾਂ ਦੇ ਅੰਦਰ ਜਿੱਥੇ ਅਸੀਂ ਬੈਠੇ ਹਾਂ ਉੱਥੇ ਟੈਸਟ ਹੀ ਇਹ ਹੈ, ਬਾਕੀ ਤਾਂ ਸਭ ਕੁਝ ਹੈ ਹੀ। ਬਾਹਰ ਸਵਾਲ ਜਵਾਬ ਕਰਨੇ, ਆ ਗੇਮਾਂ ਚੱਲਦੀਆਂ ਨੇ ਘਰਾਂ ਵਿੱਚ ਵੀ ਨੇ, ਸਾਰਿਆਂ ਥਾਵਾਂ ਤੇ ਵੀ, ਇੱਕ ਨੇ ਇੱਕ ਸਵਾਲ ਗੱਲ ਕੀਤੀ ਉਹਨੂੰ ਦੋ ਵਾਪਸ ਕਰਨੀਆਂ ਨੇ, ਇਸੇ ਆਰ ਵਿੱਚ ਸੰਸਾਰ ਲੱਗਾ ਹੋਇਆ। ਸਾਰੇ ਇੱਕ ਦੂਜੇ ਤੇ ਕੂੜਾ ਕਰਕਟ ਸਿੱਟ ਹੀ ਰਹੇ ਨੇ, ਤੇ ਆ ਕੇ ਅਸੀਂ ਕਹਿੰਦੇ ਉਹਨੇ ਗੱਲ ਇੱਕ ਕੀਤੀ ਸੀ ਮੈਂ ਦੋ ਕਰਕੇ ਚੁੱਪ ਕਰਾ ਦਿੱਤਾ, ਇਹਦੇ ਅਰਥ ਹੋਣਗੇ ਉਹਨੇ ਇੱਕ ਕੂੜੇ ਦੀ ਟੋਕਰੀ ਸਾਡੇ ਤੇ ਸਿੱਟੀ ਸੀ, ਮੈਂ ਦੋ ਸੁੱਟੀਆਂ ਨੇ ਉਹਦੇ ਉੱਤੇ, ਦੋਵੇਂ ਕੂੜਾ ਸੁੱਟ ਰਹੇ ਨੇ ਇੱਕ ਦੂਜੇ। ਇਹ ਚੀਜ਼ਾਂ ਨਹੀਂ ਜੇ ਬਦਲਦੀਆਂ, ਬਿਲਕੁਲ ਕਿਤੇ ਜਾ ਕੇ ਵੀ ਨਹੀਂ ਬਦਲਦੀਆਂ। ਤੀਰਥ ਜਾਓ ਤਾਂ ਹੋਂ ਹੋਂ ਕਰਤੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ, ਸੋ ਅਸਥਾਨ ਬਤਾਵੋ ਮੀਤਾ, ਜਾਂ ਕਹਿ ਹਰ ਹਰ ਕੀਰਤਨ ਨੀਤਾ। ਹੈ ਤਾਂ ਉਹ ਬੰਦਾ ਵੈਸ਼ਨਵ ਸੀ, ਗੁੱਸਾ ਕਿੰਨਾ, ਕ੍ਰੋਧ ਕਿੰਨਾ। ਭਾਈ ਮਰਦਾਨਾ ਜੀ ਅੱਗੇ ਅੱਗੇ, ਉਹ ਪਿੱਛੇ ਪਿੱਛੇ ਲੱਕੜ ਲੈ ਕੇ ਜਿਉਂ ਦੌੜੇ, ਤੇ ਭਾਈ ਮਰਦਾਨਾ ਜੀ ਦੌੜ ਕੇ ਗੁਰੂ ਨਾਨਕ ਸਾਹਿਬ ਕੋਲ ਗਏ, ਹਜ਼ੂਰ ਦੇ ਪਿੱਛੇ ਜਾ ਕੇ ਖੜੇ ਹੋ ਗਏ। ਸਤਿਗੁਰੂ ਬੈਠੇ ਸਨ, ਉਹਨਾਂ ਨੇ ਆਪਣਾ ਰਹਿਮਤਾਂ ਭਰਿਆ ਹੱਥ ਚੁੱਕਿਆ, ਜਿਹਦੇ ਵਿੱਚ ਬੜੀਆਂ ਬੜੀਆਂ ਬਰਕਤਾਂ ਸਨ, ਜਿਸ ਹੱਥ ਦੇ ਅੰਦਰ ਹੱਥ ਚੁੱਕਿਆ ਤੇ ਇਸ਼ਾਰਾ ਕੀਤਾ, ਉਹ ਖੜਾ ਹੋ ਗਿਆ। ਕਹਿਣ ਲੱਗੇ ਕੀ ਗੱਲ ਵੈਸ਼ਨਵ ਜੀ, ਕਿਉਂ ਇਹਦੇ ਪਿੱਛੇ ਬਲਦੀ ਹੋਈ ਲੱਕੜ ਲੈ ਕੇ ਕਿਉਂ? ਕਹਿਣ ਲੱਗਾ ਮੇਰਾ ਸਾਰਾ ਭ੍ਰਸ਼ਟੀ ਕਰ ਦਿੱਤਾ ਇਸਨੇ, ਮਰਾਸੀ ਵੈਸੇ ਹੈ, ਅੰਦਰ ਪਿੱਟ ਗਿਆ ਸਾਰਾ ਚੌਂਕਾ ਅੰਦਰ, ਇਹਨੇ ਸਭ ਕੁਝ ਭ੍ਰਸ਼ਟ ਕਰ ਦਿੱਤਾ ਹੈ। ਸਤਿਗੁਰਾਂ ਨੇ ਕਿਹਾ ਵੈਸ਼ਨਵ ਜੀ ਬੈਠ ਜਾਓ, ਗੱਲਬਾਤ ਕਰਨੇ ਆ, ਦੱਸੋ ਕੀ ਹੋਇਆ ਤੁਹਾਨੂੰ। ਬੈਠ ਗਿਆ, ਥੋੜਾ ਜਿਹਾ ਸ਼ਾਂਤ ਹੋਇਆ, ਗੱਲਬਾਤ ਸ਼ੁਰੂ ਹੋ ਗਈ। ਇਹਨੇ ਮੇਰਾ ਚੌਂਕਾ ਭ੍ਰਿਸ਼ਟ ਕਰ ਦਿੱਤਾ ਹੈ। ਹਜ਼ੂਰ ਨੇ ਕਿਹਾ ਇਹਨੇ ਤੇਰਾ ਚੌਂਕਾ ਭ੍ਰਿਸ਼ਟ ਨਹੀਂ ਕੀਤਾ, ਇਹਦੇ ਮਰਦਾਨੇ ਦੇ ਜਾਣ ਕਰਕੇ ਤੈਨੂੰ ਪਤਾ ਲੱਗ ਗਿਆ ਵੀ ਤੇਰਾ ਜੀਵਨ ਕਿੰਨਾ ਭ੍ਰਿਸ਼ਟ ਹੈ। ਜੇ ਨਾ ਜਾਂਦਾ ਤੇ ਤੇਰਾ ਭ੍ਰਿਸ਼ਟ ਪੁਣਾ ਅੰਦਰ ਹੀ ਟਿਕਿਆ ਰਹਿਣਾ ਸੀ। ਇਹਦੇ ਜਾਣ ਕਰਕੇ ਤੈਨੂੰ ਸਮਝ ਆ ਗਈ ਮੈਂ ਕਿੰਨਾ ਕੁ ਭ੍ਰਿਸ਼ਟ ਹਾਂ। ਜੇ ਮਰਦਾਨਾ ਨਾ ਜਾਂਦਾ, ਤੇਰਾ ਭ੍ਰਿਸ਼ਟ ਪੁਣਾ ਤੇਰੇ ਕੱਪੜਿਆਂ ਦੇ ਥੱਲੇ ਟਕਿਆ ਹੋਇਆ ਸੀ। ਤੂੰ ਬੜਾ ਭ੍ਰਿਸ਼ਟ ਹੈ, ਤੇਰੇ ਅੰਦਰ ਬੜਾ ਗੰਦ ਪਿਆ ਹੋਇਆ ਹੈ, ਮਰਦਾਨੇ ਦੇ ਜਾਣ ਨਾਲ ਬਾਹਰ ਨਿਕਲ ਆਇਆ। ਆ ਵੇਖ ਬਲਦੀ ਹੋਈ ਲੱਕੜ, ਇਹ ਬਾਹਰੋਂ ਨਹੀਂ, ਇਹ ਤੇਰੇ ਅੰਦਰੋਂ ਨਿਕਲੀ ਹੈ। ਜਿਹੜੀ ਲੱਕੜ ਤੇਰੇ ਹੱਥ ਵਿੱਚ ਬਲਦੀ ਹੋਈ ਤੂੰ ਫੜੀ ਹੈ, ਬਿਲਕੁਲ ਇਸੇ ਤਰ੍ਹਾਂ ਦੀ ਇੱਕ ਲੱਕੜ ਤੇਰੇ ਵਿੱਚ ਦਿਨ ਰਾਤ ਬਲ ਰਹੀ ਹੈ। ਫਿਰ ਹਜ਼ੂਰ ਨੇ ਉੱਥੇ ਇੱਕ ਸਲੋਕ ਉਚਾਰਨ ਕੀਤਾ ਜਿਹਦੇ ਲਫ਼ਜ਼ ਸਨ, ਕਬੁੱਧ ਡੂਮਣੀ ਕੁਦਇਆ ਕਸਾਇਨ, ਪਰ ਨਿੰਦਾ ਘੱਟ ਚੂਹੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲ। ਵੈਸ਼ਨਵ ਜੀ ਅੰਦਰ ਧਿਆਨ ਮਾਰ ਕੇ ਵੇਖੋ, ਅੰਦਰ ਇੱਕ ਭੈੜੀ ਮਤ ਰੂਪੀ ਕਬੁੱਧ ਡੂਮਣੀ, ਡੂਮਣੀ ਦਾ ਮਤਲਬ ਹੁੰਦਾ ਡੂਮ ਦੀ ਘਰ ਵਾਲੀ ਮਰਾਸਨ। ਤੁਸੀਂ ਤੇ ਕਹਿੰਦੇ ਹੋ ਮਰਦਾਨਾ ਮਰਾਸੀ ਹੈ, ਤੂੰ ਤੇ ਅੰਦਰ ਮਰਾਸਨ ਬਿਠਾ ਕੇ ਬੈਠਾ ਹੈ। ਕਬੁੱਧ ਭੈੜੀ ਮਤ, ਉਲਟੀ ਮਤ, ਜਿਹੜੀ ਮਤ ਹੰਕਾਰ ਨਾਲ ਭਰੀ ਹੋਈ ਹੈ, ਜਿਹੜੀ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਜੋ ਆਪਣੇ ਆਪੇ ਵਿੱਚ ਹੀ ਭਰਪੂਰ ਹੈ, ਜਿਹਦੀ ਬੁੱਧੀ ਦੇ ਵਿੱਚ ਦੂਜੀ ਚੀਜ਼ ਨੂੰ ਥਾਂ ਕੋਈ ਨਹੀਂ ਹੈ, ਉਹਨੂੰ ਕਹਿੰਦੇ ਨੇ ਕਬੁੱਧੀ ਹੈ, ਭੈੜੀ ਮਤ ਹੈ। ਇਹ ਜਿੰਨਾ ਚਿਰ ਨਹੀਂ ਟੁੱਟਦੀ ਉਹਨਾਂ ਚਿਰ ਸਿੱਖੀ ਦੀ ਆਰੰਭਤਾ ਨਹੀਂ ਹੁੰਦੀ। ਖਿਆਲ ਰੱਖਣਾ, ਗੁਰੂ ਨਾਨਕ ਦੇਵ ਜੀ ਨੇ 7 ਸਾਲ ਭਾਈ ਲਹਿਣਾ ਜੀ ਦੇ ਉੱਤੇ ਪ੍ਰਯੋਗ ਕਰਕੇ ਸਾਨੂੰ ਵਿਖਾ ਦਿੱਤਾ ਸੀ। ਸਿੱਖੀ ਸ਼ੁਰੂ ਹੋਣੀ ਉਦਣ ਹੈ ਜਿੱਦਣ ਬੰਦਾ ਇਹ ਮੰਨ ਜਾਏਗਾ ਮੇਰੀ ਆਪਣੀ ਮਤ ਕੋਈ ਨਹੀਂ ਰਹੀ, ਜੇ ਦਿਨ ਨੂੰ ਰਾਤ ਕਿਹਾ ਤੇ ਕਹੋ ਰਾਤ ਹੈ, ਜੇ ਰਾਤ ਨੂੰ ਦਿਨ ਕਿਹਾ ਤੇ ਕਹੋ ਦਿਨ ਹੈ। ਜੋ ਮਰਜ਼ੀ ਗੁਰੂ ਕਹੇ ਤੇ ਉਹ ਕਰੀ ਜਾਏ, ਮੰਨੀ ਜਾਏ, ਆਪਣਾ ਵਿੱਚੋਂ ਤਰਕ ਹੀ ਮਰ ਜਾਏ, ਅੰਦਰ ਦੇ ਜਿਹੜੇ ਖਿਆਲ ਨੇ ਉਹਨਾਂ ਨੂੰ ਅਰਥੀ ਤੇ ਚੁੱਕ ਕੇ ਕਿਤੇ ਫੂਕ ਆਵੇ, ਅੰਦਰ ਦੀ ਜਿਹੜੀ ਮਤ ਹੈ ਉਹਨੂੰ ਛੱਡ ਦੇ, ਤੇ ਫਿਰ ਉੱਥੋਂ ਹੁੰਦੀ ਸਿੱਖੀ ਦੀ ਆਰੰਭਤਾ। ਉਹਦੇ ਤੋਂ ਪਹਿਲਾਂ ਤੇ ਫਿਰ ਸਭ ਕੁਝ ਜਪ ਤਪ ਕਰੋ, ਜੋ ਮਰਜ਼ੀ ਕਰੋ, ਲੇਖੇ ਵਿੱਚ ਨਹੀਂ ਪੈਣਾ। ਇਹ ਸਾਰਾ ਕੁਝ ਕਰੀ ਦੇ ਤਾਂ ਹੈ ਬੰਦਾ ਆਪਣੀ ਮਤ ਛੱਡ ਜਾਏ। ਕਹਿਣ ਲੱਗੇ, ਅੰਦਰ ਹੰਕਾਰ ਦੀ ਤੇਰੇ ਮਤ ਭਰੀ ਪਈ ਹੈ, ਉਹ ਮਰਾਸਨ ਹੈ ਤੇਰੇ ਵਿੱਚ, ਅੰਦਰ ਬੈਠੀ ਹੋਈ ਹੈ, ਬਾਹਰ ਤਾਂ ਲੇਕ ਮਾਰ ਲਈ, ਅੰਦਰ ਨਹੀਂ ਉਹ ਮਾਰੀ। ਕਬੁੱਧ ਡੂਮਣੀ, ਡੂਮਣੀ ਦਾ ਮਤਲਬ ਮਰਾਸਨ ਹੈ। ਕੁਦਇਆ ਕਸਾਇਣ, ਕਸਾਈਆਂ ਤੋਂ ਬੜੀ ਨਫ਼ਰਤ ਕਰਨਾ ਹੈ ਨਾ, ਜਿਹੜੇ ਕਿ ਗਲ ਵੱਢ ਵੱਢ ਕੇ ਹੱਤਿਆ ਕਮਾਉਂਦੇ ਨੇ, ਪਰ ਤੂੰ ਕਸਾਈ ਨੂੰ ਛੱਡ ਕੇ ਕਸਾਇਣ, ਕੁਦਇਆ ਕਸਾਇਣ, ਕੁਦਇਆ ਦਾ ਮਤਲਬ ਦਇਆ ਤੋਂ ਰਹਿਤ ਮਨ, ਜਿਹਦੇ ਅੰਦਰ ਦਇਆ ਨਹੀਂ। ਆਮ ਤੌਰ ਤੇ ਤੁਸੀਂ ਵੇਖੋਗੇ ਧਾਰਮਿਕ ਬੰਦਾ ਧੋਖਾ ਖਾਂਦਾ, ਅਸੀਂ ਕਹਿੰਦੇ ਉਹਨੂੰ ਪਤਾ ਮੈਂ ਧੋਖਾ ਖਾ ਰਿਹਾ, ਪਰ ਉਹ ਦਇਆ ਨਹੀਂ ਛੱਡ ਸਕਦਾ। ਉਹਨੂੰ ਪਤਾ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਈ ਵਾਰੀ ਧੋਖਾ ਖਾਧਾ ਹੈ ਸੰਸਾਰਕ ਤੌਰ ਤੇ, ਅੱਗੋਂ ਜਿਹੜੇ ਕੰਮ ਨੂੰ ਹੱਥ ਪਾ ਰਹੇ ਉਹਦੇ ਵਿੱਚ 99% ਇਹ ਚਾਂਸ ਨੇ ਫਿਰ ਧੋਖਾ ਹੋਵੇਗਾ, ਪਰ ਉਹਨੂੰ ਕਹੋ ਵੀ ਸਖ਼ਤ ਹੋ ਜਾਓ, ਹੋਇਆ ਹੀ ਨਹੀਂ ਜਾਣਾ, ਅੰਦਰ ਦਾ ਸਿਸਟਮ ਨਹੀਂ ਬਦਲੇਗਾ। ਤਾਂ ਕੁਦਇਆ ਕਸਾਇਣ, ਇਹ ਜਿਹੜਾ ਖਰਵਾਪਣ ਹੈ, ਇਹ ਜਿਹੜਾ ਪੱਥਰ ਮਨ ਹੈ ਤੇਰਾ, ਇਹ ਇੱਕ ਕਸਾਇਣ ਵਰਗਾ ਹੈ, ਇਹ ਵੀ ਅੰਦਰ ਬੈਠੀ ਹੋਈ। ਕਬੁੱਧ ਡੂਮਣੀ ਕੁਦਇਆ ਕਸਾਇਣ, ਪਰ ਨਿੰਦਾ ਘੱਟ ਚੂਹੜੀ, ਤੇ ਦੂਜਿਆਂ ਨੂੰ ਬਰਦਾਸ਼ਤ ਨਾ ਕਰਨਾ, ਉਹਨਾਂ ਵਾਸਤੇ ਅੰਦਰ ਤਰਕ ਸੰਗਤ ਪੈਦਾ ਕਰ ਲੈਣੀ, ਉਹਨਾਂ ਦੀ ਨਿੰਦਿਆ ਕਰਨੀ, ਉਹਨਾਂ ਨੂੰ ਛੋਟੇ ਸਮਝਣਾ, ਆਪਣੇ ਆਪ ਨੂੰ ਵੱਡੇ ਸਮਝਣਾ, ਅੰਦਰ ਇੱਕ ਚੂਹੜੀ ਬੈਠੀ ਹੋਈ ਹੈ। ਪਰ ਨਿੰਦਾ ਘੱਟ ਚੂਹੜੀ, ਵੈਸੇ ਚੂਹੜੀ ਦਾ ਇਹ ਜਾਤਾਂ ਕੋਈ ਨਹੀਂ ਸਨ, ਬਾਅਦ ਵਿੱਚ ਬਣੀਆਂ। ਭੈੜੀ ਮਤ ਜਿਹੜੀ ਹੈ, ਨਿੰਦਿਆ ਕਰਨ ਵਾਲੀ ਬਿਰਤੀ ਨੂੰ ਚੂੜੀ ਕਿਹਾ ਗੁਰੂ ਸਾਹਿਬ ਨੇ, ਉਹਦੇ ਇੱਥੇ ਅਰਥ ਨੇ ਬੇਸਵਾ। ਪਰ ਨਿੰਦਾ ਘੱਟ ਚੂਹੜੀ, ਮੁੱਠੀ ਕ੍ਰੋਧ, ਮੁੱਠੀ ਕ੍ਰੋਧ ਚੰਡਾਲ, ਇਹ ਜਿਹੜੀ ਸਾਰੀ ਜ਼ਿੰਦਗੀ ਹੈ, ਮੁੱਠੀ ਦਾ ਅਰਥ ਹੈ ਠੱਗਣ ਵਾਲੀ, ਯਾਨੀ ਕਿ ਠੱਗ ਦੇ ਘਰ ਵਾਲੀ। ਕ੍ਰੋਧ ਦੀ ਬਿਰਤੀ, ਚੰਡਾਲ ਵਾਲੀ ਬਿਰਤੀ, ਮੁੱਠੀ ਕ੍ਰੋਧ ਚੰਡਾਲ, ਇਹ ਚੰਡਾਲ ਸ਼ਬਦ ਜਿਹੜਾ ਹੈ ਹੋਰ ਵੀ ਬੜਾ ਸਖ਼ਤ, ਇੱਕ ਕਸਾਈ ਹੁੰਦਾ, ਇੱਕ ਚੰਡਾਲ ਹੁੰਦਾ, ਕਿੰਨੇ ਕਿੰਨੀਆਂ ਚੀਜ਼ਾਂ ਅੰਦਰ ਸਾਡੇ ਬੈਠੀਆਂ ਹੋਈਆਂ ਨੇ, ਇੱਧਰ ਤੇ ਧਿਆਨ ਨਹੀਂ ਕੀਤਾ ਕਦੇ। ਅਜੇ ਤਾਂ ਅਸੀਂ ਬਾਹਰਲਾ ਗੇਟ ਵੀ ਨਹੀਂ ਲੰਘੇ ਗੁਰੂ ਗ੍ਰੰਥ ਸਾਹਿਬ ਵਾਲੀ ਸਿੱਖੀ ਦਾ, ਇਹ ਸਿੱਖੀ ਸਾਡੀ ਆਪਣੀ ਹੈ ਜਿਹਦੇ ਵਿੱਚ ਅਸੀਂ ਫਿਰ ਰਹੇ ਹਾਂ। ਅਜੇ ਤਾਂ ਦਰਸ਼ਨੀ ਡਿਉੜੀ ਵੀ, ਬਾਹਰਲੇ ਗੇਟ ਵੀ ਪਾਰ ਨਹੀਂ ਹੋਏ, ਅਜੇ ਅੱਗੇ ਦਰਸ਼ਨੀ ਡਿਉੜੀ ਆਉਣੀ ਹੈ, ਫਿਰ ਕਿਤੇ ਆਉਣਾ ਹਰਿਮੰਦਰ ਨੇ। ਅਜੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਦੀ ਲੰਘੇ ਵੀ ਕੋਈ ਨਹੀਂ ਆਪਾਂ, ਜਿਹੜੀ ਸਾਡੇ ਇਹਨਾਂ ਚੀਜ਼ਾਂ ਦੀ ਸਾਡੇ ਵਿੱਚ ਕਦੀ ਭਣਕ ਵੀ ਨਹੀਂ ਪਈ, ਕਿੰਨੀਆਂ ਇਕੱਠੀਆਂ ਕੀਤੀਆਂ। ਚੰਡਾਲ ਹੈ ਅੰਦਰ, ਸੁਭਾਅ ਦੇ ਅੰਦਰ ਚੰਡਾਲ ਹੈ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀ ਹੈ। ਇਸ ਤਰ੍ਹਾਂ ਵੈਸ਼ਨਵ ਜੀ, ਜੇ ਤੁਸੀਂ ਲੀਕਾਂ ਮਾਰਦੇ ਵੀ ਰਹੇ, ਕਿਆ ਥੀ ਹੈ ਦਾ ਮਤਲਬ ਕੀ ਬਣੇਗਾ ਤੇਰੇ ਜੀਵਨ ਦਾ, ਜਾਂ ਚਾਰੇ ਬੈਠੀਆਂ ਨਾਲ ਅੰਦਰ ਤੇ ਇਹ ਭੈੜੀਆਂ ਬਿਰਤੀਆਂ ਘਰ ਕਰਕੇ ਬੈਠ ਗਈਆਂ, ਇਹਨਾਂ ਨੂੰ ਤੇ ਛੱਡਿਆ ਨਹੀਂ, ਫਿਰ ਤੇਰਾ ਇਹ ਬਾਹਰਲਾ ਜੀਵਨ ਕੀ ਕਰੇਗਾ। ਤਾਂ ਇਹ ਸਾਰੀ ਜਿਹੜੀ ਗੱਲ ਗੁਰੂ ਸਾਹਿਬ ਨੇ ਅੱਜ ਕਹੀ, ਸਾਨੂੰ ਇਹ ਸਮਝਾਇਆ ਹੈ, ਦੱਸਣ ਦਾ ਯਤਨ ਕੀਤਾ ਗਿਆ ਕਿ ਜਦੋਂ ਤੂੰ ਕੁਝ ਨਾ ਕੁਝ ਗੁਰੂ ਦੀ ਕਿਰਪਾ ਹੋਵੇ ਸੰਸਾਰ ਨੂੰ ਛੱਡਣਾ ਸ਼ੁਰੂ ਕਰਦਾ, ਤਾਂ ਤੇਰੇ ਅੰਦਰ ਇੱਕ ਸੰਸਾਰ ਤੋਂ ਉਚਾਈ ਆਵੇਗੀ, ਉੱਚਾਪਣ ਆਏਗਾ। ਉੱਥੇ ਖਿਆਲ ਰੱਖੀ ਕਿਤੇ ਦੂਸਰਿਆਂ ਦੀ ਨਿੰਦਿਆ ਵਿੱਚ ਨਾ ਖੁੱਭਜੇ, ਉੱਥੇ ਕਿਤੇ ਦੂਸਰਿਆਂ ਦੇ ਨਾਲ ਖਹਿਣ ਵਿੱਚ ਨਾ ਜੀਵਨ ਬਤੀਤ ਕਰਦੇ। ਬੜਾ ਔਖਾ ਹੈ, ਧਰਮ ਦੀਆਂ ਘਾਟੀਆਂ ਬੜੀਆਂ ਔਖੀਆਂ ਨੇ, ਬੰਦਾ ਤੇ ਉਹਦੀ ਤੇ ਬਿਰਤੀ ਇੱਥੋਂ ਇੰਨੀ ਹੈ ਕਿ ਉਹ ਜਿਵੇਂ ਦੇ ਕੱਪੜੇ ਪਾ ਲੈ, ਉਹ ਕਹਿੰਦਾ ਦੂਸਰਿਆਂ ਨੂੰ ਇਸ ਤਰ੍ਹਾਂ ਨਹੀਂ ਪਾਉਣੇ ਆਉਂਦੇ। ਉਹ ਜਿਵੇਂ ਦੇ ਥੋੜੇ ਜਿਹਾ ਚੱਕਰ ਲਾ ਲੈ ਸਰੀਰ ਤੇ, ਉਹ ਕਹਿੰਦਾ ਸਿੱਖ ਤੇ ਮੈਂ ਹੀ ਹਾਂ ਗੁਰੂ ਗੋਬਿੰਦ ਸਿੰਘ ਦਾ, ਬਾਕੀਆਂ ਨੂੰ ਤੇ ਸਿੱਖੀ ਕਮਾਉਣੀ ਕੋਈ ਨਹੀਂ ਆਈ, ਇਹਨੂੰ ਥੋੜੀ ਇਸ ਤਰ੍ਹਾਂ ਦਾ ਪਾਉਣਾ ਆਇਆ ਹੈ, ਉਹ ਤਾਂ ਇੱਥੇ ਫਸ ਗਿਆ ਹੈ। ਇਹਨਾਂ ਚੀਜ਼ਾਂ ਵਿੱਚ ਕੁਦਰਤੀ, ਮੈਂ ਕੱਲ ਵੀ ਗੱਲ ਕੀਤੀ ਸੀ, ਜਿਹੜੀ ਬਾਹਰਲੀ ਮਰਿਆਦਾ ਹੈ ਨਾ ਪੂਜਾ, ਅਸੰਖ ਪੂਜਾ, ਇਹ ਜਿਹੜੀ ਪੂਜਾ ਦੀ ਬਿਰਤੀ ਤੇ ਬਾਹਰਲੀ ਦੁਨੀਆ ਬੰਦੇ ਨੂੰ ਸਖਤ ਬੜਾ ਕਰਦੀ, ਹੋਵੇ ਚੰਗੀ ਗੱਲ ਹੈ, ਤੂੰ ਸਾਹਿਬ ਹੋ ਸਾਂਗੀ ਤੇਰਾ ਚਾਹੀਦਾ, ਤੇ ਸਿੱਖ ਗੁਰੂ ਵਰਗਾ ਹੀ ਹੈ, ਉਹਦਾ ਜਿਹੜਾ ਵੇਸ਼ ਹੈ ਲਿਬਾਸ ਜ਼ਰੂਰੀ ਹੈ ਗੁਰੂ ਵਰਗਾ ਹੋਵੇ, ਸੱਚ ਹੈ, ਅੰਦਰੋਂ ਵੀ ਤੇ ਬਾਹਰੋਂ ਵੀ ਦੋਵਾਂ ਪਾਸੇ, ਇਕੱਲਾ ਬਾਹਰੋਂ ਨਹੀਂ, ਬਾਹਰੋਂ ਹੋਵੇ ਵੇਸ਼ ਗੁਰੂ ਵਰਗਾ ਬੜਾ ਜ਼ਰੂਰੀ ਹੈ, ਉਸ ਤਰ੍ਹਾਂ ਦੇ ਕੱਪੜੇ ਹੋਣੇ ਚਾਹੀਦੇ। ਵੈਸੇ ਸਾਡੇ ਵਿੱਚ ਰਿਹਾ ਨਹੀਂ, ਸੱਚ ਇਹ ਹੈ ਘੱਟੋ ਘੱਟ ਜਦੋਂ ਅਸੀਂ ਗੁਰੂ ਕੋਲ ਆਈਏ ਨਾ ਗੁਰਦੁਆਰੇ, ਉਦੋਂ ਸਾਡੀ ਵਰਦੀ ਗੁਰਦੁਆਰੇ ਵਾਲੀ ਹੋਣੀ ਚਾਹੀਦੀ ਹੈ, ਇੱਕੋ ਜੀ ਸਾਰਿਆਂ ਦੀ, ਵੇਖ ਕੇ ਪ੍ਰਭਾਵ ਪਵੇ, ਦੇਖ ਕੇ ਮਨ ਜੁੜੇ। ਹੁਣ ਤਾਂ ਬੜੀ ਤਰ੍ਹਾਂ ਦੀਆਂ ਦਸਤਾਰਾਂ ਵੀ, ਕਈ ਤਰ੍ਹਾਂ ਦੀਆਂ ਵੇਖੋ, ਇੱਕ 1.25 ਮੀਟਰ ਦਾ ਕੱਪੜਾ ਹੁੰਦਾ ਉਹਨੂੰ ਵੀ ਲੋਕ ਦਸਤਾਰ ਕਹਿੰਦੇ ਨੇ। ਚਲੋ ਇੱਕ ਤਾਂ ਬੱਚਾ ਹੈ ਨਾ 1-2 ਸਾਲ ਦਾ, 6 ਮਹੀਨੇ ਦਾ, ਉਹ ਤਾਂ ਨਹੀਂ ਦਸਤਾਰ ਸਜਾ ਸਕਦਾ, ਉਹਦੇ ਵਾਸਤੇ ਤਾਂ ਵਰਤ ਨਹੀਂ ਪੈ ਸਕਦੀ ਗੰਢ ਜੀ ਮਾਰ ਕੇ, ਉਹਦੀ ਤੇ ਮਜਬੂਰੀ ਹੈ। ਪਰ 40-50 ਸਾਲ ਦਾ ਆਦਮੀ ਹੈ, ਕੇਸ ਵੀ ਚਿੱਟੇ ਹੋ ਗਏ, ਉਹ 1.25 ਫੁੱਟ ਦਾ ਇੱਕ ਕੱਪੜਾ ਵਲਿਆ, ਉਹਨੂੰ ਵੀ ਦਸਤਾਰ ਕਹੀ ਜਾ ਰਿਹਾ, ਉਹ ਕਿੱਥੇ ਦਸਤਾਰ ਹੈ। ਨਹੀਂ, ਇਸ ਤਰ੍ਹਾਂ ਵੇਸ਼ ਵੀ ਜ਼ਰੂਰੀ ਹੈ। ਹਾਂ, ਇਹ ਗੱਲ ਜ਼ਰੂਰ, ਬਾਹਰੋਂ ਵੇਸ਼ ਤੇ ਅੰਦਰ ਗਰੇਸ, ਗਰੇਸ ਦਾ ਮਤਲਬ ਖਿੱਚ ਹੈ ਗੁਰੂ ਦੀ, ਪ੍ਰੀਤ ਪਿਆਰ, ਗਰੇਸ ਖਿੱਚ ਪੈ ਜਾਣੀ, ਅੰਦਰ ਰਹਿਣੀ ਚਾਹੀਦੀ ਗੁਰੂ ਦੀ ਖਿੱਚ, ਪ੍ਰੀਤ ਬਣੀ ਰਹਿਣੀ ਚਾਹੀਦੀ, ਤੇ ਬਾਹਰਲਾ ਵੇਸ਼ ਵੀ ਚਾਹੀਦਾ। ਜਿੱਥੇ ਦੋਵੇਂ ਇਕੱਠੀਆਂ ਹੋ ਗਈਆਂ ਗੱਲਾਂ, ਉੱਥੇ ਜੀਵਨ ਸ਼ੁਰੂ ਹੋ ਜਾਏਗਾ। ਤਾਂ ਸਤਿਗੁਰਾਂ ਨੇ ਇੱਥੇ ਜਦੋਂ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸੇ ਵੇਸ਼ ਦੀ, ਧਾਰਮਿਕ ਚਿੰਨ੍ਹਾਂ ਦੀ ਜਿੱਥੇ ਜਾ ਕੇ ਹਜ਼ੂਰ ਨੇ ਖੰਡਨ ਕੀਤਾ, ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਜੋ ਮਰਜ਼ੀ ਪਾ ਕੇ ਗੁਰਦੁਆਰੇ ਆ ਜਾਓ, ਉਹਦੇ ਇਹ ਅਰਥ ਨਹੀਂ, ਇਹ ਕੋਈ ਅਰਥ ਨਹੀਂ ਹੁੰਦੇ। ਹੁਣ ਤਾਂ ਪਹਿਲਾਂ ਤੇ ਮੈਂ ਸੁਣਿਆ ਸੀ ਵੀ ਇਹ ਗੁਰਦੁਆਰਾ ਇਸ ਗੁਰੂ ਸਾਹਿਬਾਨ ਦਾ ਪਾਤਸ਼ਾਹੀ 6ਵੀਂ ਹੈ, ਗੁਰਦੁਆਰਿਆਂ ਦੇ ਨਾਮ ਨੇ, ਇਹ ਗੁਰਦੁਆਰਾ ਪਾਤਸ਼ਾਹੀ 10ਵੀਂ। ਫਿਰ ਹੌਲੀ ਹੌਲੀ ਅਸੀਂ ਕਹਿਣ ਲੱਗ ਪਏ ਇਹ ਫਲਾਣੇ ਪ੍ਰਧਾਨ ਵਾਲਾ ਗੁਰਦੁਆਰਾ ਹੈ, ਇਹ ਵੀ ਸੁਣਿਆ ਗਿਆ। ਫਿਰ ਕਈ ਨਾਮ ਟਿਕੇ ਗੁਰਦੁਆਰਿਆਂ ਦੇ, ਤਾਂ ਵਿੱਚ ਵਿੱਚ ਇਹ ਵੀ ਸੁਣਿਆ ਵਿਦੇਸ਼ਾਂ ਵਿੱਚ ਕੋਈ ਕੁਰਸੀਆਂ ਵਾਲਾ ਵੀ ਗੁਰਦੁਆਰਾ ਹੁੰਦਾ ਹੈ। ਤਾਂ ਹੁਣ ਥੋੜੇ ਦਿਨਾਂ ਤੋਂ ਇੱਕ ਸੱਜਣ ਮੈਨੂੰ ਦੱਸ ਰਿਹਾ ਸੀ, ਉਹ ਕਹਿੰਦਾ ਜੀ ਇੱਕ ਨਿਕਰਾਂ ਵਾਲਾ ਵੀ ਗੁਰਦੁਆਰਾ ਨਿਕਲ ਆਇਆ, ਉੱਥੇ ਲੋਕ ਨਿਕਰਾਂ ਪਾ ਕੇ ਜਾਂਦੇ ਨੇ। ਇਸ ਤਰ੍ਹਾਂ ਦੇ ਨਵੇਂ ਨਵੇਂ ਸਾਡੇ, ਇਉਂ ਕਹਿ ਲਈਏ ਵੀ ਸਾਡੀਆਂ ਮੂਰਖਤਾਵਾਂ ਜਵਾਨ ਹੋ ਗਈਆਂ ਨੇ, ਸਾਡੀਆਂ ਬੇਸਮਝੀਆਂ ਵੱਡੀਆਂ ਹੋ ਗਈਆਂ। ਤਾਂ ਇਹ ਆਪ ਹੁਦਰੀ ਕਰਨੀ, ਗੁਰਦੁਆਰੇ ਦੇ ਕਾਨੂੰਨ ਨੂੰ ਹੱਥਾਂ ਵਿੱਚ ਲੈਣਾ, ਗੁਰੂ ਸਾਹਿਬ ਨੇ ਲਗਾਤਾਰ ਸ਼ਹਾਦਤਾਂ ਦੇ ਕੇ ਕੁਰਬਾਨੀਆਂ ਕਰਕੇ ਜਿਹੜੇ ਥੋੜੇ ਜਿਹੇ ਸਾਨੂੰ ਨਿਯਮ ਦਿੱਤੇ ਨੇ, ਸਮਾਜਕ ਜ਼ਿਆਦਾ ਨਹੀਂ ਉਲਝਾਇਆ ਤੇ ਬੜੇ ਸੋਹਣੇ ਨੇ, ਉਹਨਾਂ ਵਿੱਚ ਬੜੀ ਸੁੰਦਰਤਾ ਹੈ, ਬੜਾ ਸਾਦਾਪਣ ਹੈ, ਬੜੀ ਕੁਦਰਤ ਹੈ ਉਹਨਾਂ ਦੇ ਵਿੱਚ। ਸਾਨੂੰ ਜਿਹੜੇ ਦਿੱਤੇ ਉਹਨਾਂ ਨੂੰ ਭੰਨ ਤੋੜ ਰਹੇ ਹਾਂ ਅਸੀਂ, ਖਰਾਬ ਕਰ ਰਹੇ ਹਾਂ। ਤਾਂ ਸਤਿਗੁਰਾਂ ਨੇ ਇੱਥੇ ਦੋਵਾਂ ਚੀਜ਼ਾਂ ਨੂੰ ਇਕੱਠਾ ਰੱਖਿਆ, ਕਹਿਣ ਲੱਗੇ ਵੇਸ਼ ਵੀ ਹੋਵੇ ਤੇ ਅੰਦਰ ਹੋਵੇ ਪਿਆਰ ਗੁਰੂ ਦਾ, ਉਸ ਵੇਲੇ ਜਿਹੜਾ ਵੱਖਰਾਪਣ, ਜਿਹੜਾ ਉੱਚਾਪਣ ਤੇਰੇ ਅੰਦਰ ਪੈਦਾ ਹੋਵੇਗਾ, ਉਸ ਵੇਲੇ ਫਿਰ ਦੂਜਿਆਂ ਨੂੰ ਥੋੜਾ ਜਿਹਾ ਇਹਨਾਂ ਸ਼ਬਦਾਂ ਦੀ ਵਰਤੋਂ ਕਰੀ, ਰੱਬ ਨੇ ਤੇਰੇ ਤੇ ਕਰ ਦਿੱਤੀ ਕਿਰਪਾ, ਤਾਂ ਹੁਣ ਕਿੰਨੀ ਤਰ੍ਹਾਂ ਦੇ ਲੋਕ ਤੇਰੇ ਸਾਹਮਣੇ ਆਏ ਉਹ ਆਪਾਂ ਗਿਣਦੇ ਹਾਂ। ਜਦੋਂ ਕਿਸੇ ਦੀ ਨਜ਼ਰ ਉੱਚੀ ਉੱਠਦੀ ਹੈ ਤਾਂ ਉਹਨੂੰ ਬੜੇ ਮੂਰਖ ਦਿਸਦੇ ਨੇ, ਅਸੰਖ ਮੂਰਖ, ਅਣਗਿਣਤ ਨੇ ਇਸ ਧਰਤੀ ਤੇ ਜਿਹੜੇ ਮੂਰਖ ਨੇ। ਮੂਰਖ ਦਾ ਮਤਲਬ ਜਿਨ੍ਹਾਂ ਨੂੰ ਜਿਹੜੀ ਚੀਜ਼ ਦਾ ਪਤਾ ਨਹੀਂ ਉਹਦੇ ਵਿੱਚ ਜਾ ਕੇ ਲੱਤ ਅੜਾ ਦੇਣੀ, ਉਹਨੂੰ ਕਹਿੰਦੇ ਮੂਰਖ। ਇਸ ਧਰਤੀ ਤੇ मूर्ख ने ते मूर्ख भी आम नहीं, एक हुंदा आम मूर्ख। गुरु साहब कहिंदे अंध घोर, बड़ा ही अन्ने बड़े ही घोर मूर्ख ने इस धरती दे उत्ते। सब तो वड्डी मूर्खता केड़ी है कि जिस महकमे दा बंदे नूं पता नहीं उहदे उस सीट ते बहना जाके, योग्यता उहदे विच है नहीं, ये सब तो वड्डी मूर्खता है। जिवें एक बंदे नूं गड्डी चलाउणी नहीं आउंदी ते उह जिद कर रिहा मैं सीट ते बहना है, बड़ा वड्डा मूर्ख है। कोई धार्मिक अहुदा है उहदे वाली उहदे विच योग्यता नहीं, भज्जा फिरदा दिन रात लीडरां दीआं कोठियां अगे जाके खड़ा रहिंदा है, सिफारिशां पुआ रहा है, भज रहा है, दौड़ रहा है, कादे वास्ते मैं इस अहुदे ते बैठ जावां, योग्यता नहीं। इहनूं कहिंदे ने लाउण वाला भी मूर्ख ते लगण वाला भी मूर्ख, दोवें ही। जदों जदों साडी कौम विच योग्यता नूं पिछे हटा के हंकार नूं अगे करके कोई भी नियुक्ति कीती गई उत्थे सारियां खुवारियां होईयां ने, अज तक होईयां, तुसीं वेख लो। 100 साल खालसे ने घोड़ियां दीआं काठियां ते रह के सिख राज दी नींह रखी, 100 साल सिख जंगलां विच रुलदे रहे, परिवारां तो दूर रहे, कपड़े पाटे रहे, पैरां दीआं अड्डियां पत्थरां वर्गियां हो गईयां, नंगे पैर रह रह के, समय ते कदी खान नूं नहीं मिलिया, कदी परिवारां विच नहीं गए, सब कुछ छड़ छड़ा के 100 साल फिरदे रहे, झाड़ियां विच कंडे खुबोंदे फिरदे। फिर आया सिख राज, तां आया सी उहदे करके, पर जदों राज आ गया पिछले सारे भुल गए, उन्हां दा जीवन ही किवें दा सी। फिर आ गईयां अंगूरां वालियां शराबां ते सब कुछ नाच रंग शुरू हो गया। फिर आ गया परिवारवाद, फिर आ गया भ्रिष्टाचार, रिश्वतखोरी। फिर यह नहीं वेख्या गया भी किहड़े बंदे योग ने इस राज नूं चलाउण वाले। तां उत्थे जो कुछ होया फिर कलगियां वाले नूं प्रवान रहना सी। असीं कहिंदे आ सिख राज क्यों गया, बड़े हाड़े कढ़े जांदे ने अज तक भी, बड़ी गलती उहने कीती, किसे गलती नहीं कीती, ਉਹ ਕਲਗੀਆਂ ਵਾਲੇ ਦੇ ਪੁੱਤਰ 100 ਸਾਲ ਰੁਲਦੇ ਰਹੇ ਜਿਸ ਰਾਜ ਨੂੰ ਪ੍ਰਾਪਤ ਕਰਨ ਵਾਸਤੇ। ਜਦੋਂ ਰਾਜ ਆਇਆ ਤੇ ਉਹਨਾਂ ਨੂੰ ਪਾਸੇ ਕਰ ਦਿੱਤਾ, ਫਿਰ ਕਲਗੀਆਂ ਵਾਲੇ ਨੇ ਸਾਥ ਦੇਣਾ ਸੀ ਨਾਲ, ਉਹਨੇ ਕਿਹਾ ਦੇਖ ਲਓ ਕਿਵੇਂ ਚੱਲਦਾ ਹੈ। ਜਦੋਂ ਜਦੋਂ ਅਸੀਂ ਗੁਰੂ ਦੇ ਹੁਕਮ ਤੋਂ ਬਾਹਰ ਹੋ ਕੇ ਤੁਰੇ ਹਾਂ ਉੱਥੇ ਉੱਥੇ ਖੁਆਰੀ ਸ਼ੁਰੂ ਹੋਈ, ਉਦੋਂ ਵੀ ਹੋਈ ਸੀ, ਫਿਰ ਹੋਏਗੀ। ਇਸ ਤਰ੍ਹਾਂ ਜੇ ਕਰਦੇ ਰਹੇ ਤਾਂ ਖੁਆਰੀਆਂ ਹੀ ਮਿਲਣਗੀਆਂ, ਕਾਮਯਾਬੀਆਂ ਨਹੀਂ। ਤਾਂ ਇਸ ਢੰਗ ਦੇ ਨਾਲ ਬੜੇ ਮੂਰਖ, ਪਰ ਸਤਿਗੁਰਾਂ ਨੇ ਸਾਨੂੰ ਜਿਹੜਾ ਰਸਤਾ ਦੱਸਿਆ, ਕਹਿਣ ਲੱਗੇ ਅਸੰਖ ਮੂਰਖ ਅੰਧ ਘੋਰ, ਬੜੇ ਮੂਰਖਾਂ ਨੂੰ ਤੂੰ ਮਿਲੇਗਾ, ਪਰ ਤੂੰ ਉਹਨਾਂ ਥੋੜਾ ਜਿਹਾ ਮੂਰਖਾਂ ਤੋਂ ਪਾਸੇ ਹੋ ਕੇ ਨਿਕਲ ਜੇ, ਨਹੀਂ ਤੇ ਤੈਨੂੰ ਵੀ ਉਹ ਮੂਰਖ ਹੀ ਬਣਾ ਦੇਣਗੇ। ਜਿੱਥੇ ਵਾਹ ਨਹੀਂ ਨਾ ਚੱਲਦੀ, ਥੋੜਾ ਜਿਹਾ ਸਾਈਡ। ਇਹ ਜੀਵਨ ਦਾ ਇੱਕ ਨੁਕਤਾ ਹੈ, ਧਿਆਨ ਰੱਖਣ ਯੋਗ ਹੈ। ਜਾਂ ਤਾਂ ਇੰਨਾ ਹੀ ਸਮਰੱਥਾ ਪੈਦਾ ਕਰਦਾ ਵਿਅਕਤੀ ਕਿ ਉਹਨੂੰ ਬਦਲ ਕੇ ਰੱਖਦਾ, ਜਾਂ ਥੋੜਾ ਜਿਹਾ ਚੁੱਪ ਕਰਦਾ। ਅਸੰਖ ਮੂਰਖ ਅੰਧ ਘੋਰ, ਫਿਰ ਅੱਗੇ ਬਚਨ ਕਹਿੰਦੇ ਅਸੰਖ ਚੋਰ ਹਰਾਮ ਖੋਰ। ਜਦੋਂ ਕੋਈ ਰੱਬ ਦੇ ਰਾਹ ਤੇ ਤੁਰਦਾ ਹੈ ਤੇ ਵੇਖਦਾ ਹੈ ਬੜੇ ਚੋਰ ਨੇ, ਇੱਥੇ ਚੋਰਾਂ ਦੀ ਕੋਈ ਕਮੀ ਨਹੀਂ। ਔਰ ਇੱਕ ਲਫ਼ਜ਼ ਵਰਤਿਆ ਹਰਾਮ ਖੋਰ, ਹਰਾਮ ਖੋਰ ਉਹਨੂੰ ਕਹਿੰਦੇ ਨੇ ਜਿਹੜਾ ਕਿਸੇ ਦਾ ਨਾ ਬਣੇ, ਜਿਹੜਾ ਕਿਸੇ ਦਾ ਮਿੱਤਰ ਨਹੀਂ, ਧੋਖਾ ਦੇਣ ਵਾਲਾ ਬੰਦਾ, ਹਰਾਮ ਖੋਰ ਇਹ ਸ਼ਬਦ ਵਰਤਿਆ ਗਿਆ। ਭਾਵ ਉਹ ਮਨੁੱਖ ਵੀ ਇਸ ਧਰਤੀ ਤੇ ਨੇ ਜਿਹੜੇ ਜੀਵਨ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲੀਆਂ ਹੋਈਆਂ ਦਾਤਾਂ ਨੂੰ ਪਾ ਕੇ ਰੱਬ ਨੂੰ ਭੁੱਲ ਚੁੱਕੇ, ਉਹਨਾਂ ਨੂੰ ਹਰਾਮ ਖੁਰ ਕਿਹਾ ਗਿਆ, ਉਹਨਾਂ ਨੂੰ ਅਕਿਰਤ ਕਣ ਕਿਹਾ ਗਿਆ ਹੈ। ਜਿਹੜਾ ਲਗਾਤਾਰ ਦੇ ਹੀ ਜਾ ਰਿਹਾ ਹੈ ਉਹਨੂੰ ਭੁੱਲ ਕੇ ਜੇ ਆਉਣਾ, ਉਹਦੇ ਤੋਂ ਦੂਰ ਰਹਿਣਾ, ਇਹ ਸਾਰੇ ਤੈਨੂੰ ਮਿਲਣਗੇ। ਫਿਰ ਅਗਲੇ ਬਚਨ ਕੀਤੇ ਅਸੰਖ ਅਮਰ ਕਰ ਜਾਹੇ ਜ਼ੋਰ। ਅਮਰ ਕਹਿੰਦੇ ਨੇ ਹੁਕਮ ਨੂੰ, ਜ਼ੋਰ ਕਹਿੰਦੇ ਨੇ ਧੱਕੇ ਨਾਲ ਕੋਈ ਕੰਮ ਕਰਾਉਣਾ। इस तरह के लोगों की भी व्याख्या धार्मिक व्यक्ति ने की कि यह हंकारी लोग जोर जुल्म कर रहे ने पर उदे विच अपने आप नू नहीं गवाया, उन्होंने व्याख्या भी कर ली, अपने आप नू बचा भी लिया, निंदिया तो भी बच गया। ये सारी पौड़ी एक जुगत दस रही है जीवन की कि जे चंगयाई आ गई जीवन दे विच ते बुरे लोगों नाल वर्ताव किवें करना है, उन्हां दे विच फसना नहीं, उन्हां नाल उलझना नहीं, अपने राह ते तुरी जाना है। एक जुगत है बचण दी, अपने आप नू बचाउण दी। तां जदों कोई इस जुगत नू वरत लैंदा है कि बुरियाई नू प्रवान कर लैंदा है, प्रवान कर लैंदा है ते अगों उहदे उत्ते बुरियाई करनी औखी हो जांदी है। यह भी एक तरीका है, जुगत है। एक तो है जां ते इन्नी शक्ति आ जाए भी उहदा मूंह ही बंद करा दे, जां एक तरीका है कि अपने आप नू संकोच लवे, अपने आप नू चुप करा लवे। तां असंख अमर कर जाहे जोर, इत्थे असंखा ने अनेक ने जिहड़े अपने हंकार विच जोर जुल्म करदे ने, हुक्म जारी करदे। साहब अगे बचन कहिंदे असंख गल वड हत्या कमाहे, अनेकां ने जिहड़े जीवां दा गला कटदे ने। दो तरह नाल जीव हत्या मन्नी है गुरु ग्रंथ साहिब जी दे अंदर, एक है शरीरक जीव हत्या, एक है बंदे नू मार देना जां जीव नू मार के खाना, ये जीव हत्या मन्नी गई है। एक जीव हत्या है, एक है जिउंदे जीव दी हत्या करी जानी ते उन्हूं मारना ना, दो तरह दी है। ये दोवें तरह दा खून है, ध्यान रखना, एक तरह दा नहीं। दूसरी तरह दा जिहड़ा जिहड़ी हत्या है वो ये है कि किसे बंदे दे हक नू किसे तरीके दे नाल उहदे तों खोणा, मेहनत ना करनी, उहदे कोलों किसे दा हक लैणा, उहनूं कहिंदे हक पराया नानका। पराया हक दूसरे की मेहनत, किसी की जेब कटनी। आसा दी वार विच सारे दे सारे वो हजूर ने नियम दसे ने जिदे अंदर मानस खाने करें निवाज, बंदिया नू खाण वाले आदमिया नू खा जांदे ने और उन्हां नू जानो भी नहीं मारदे, खांदे भी इस ढंग दे नाल विचों विचों खून कढ लैंदे ने। समाज की बनतर ऐसी बनाई गई ना वड्डे लोकां ने तरीका ही ऐसा बना दिता समाज का। हकी है सामने जेडे गरीब लोग ने, एक बंदा 12 घंटे कम करी जांदा है, पसीना उहदा छुट रहा है, मकान उहदे कोल नहीं, दूसरे दे कोल इन्ना धन आ गया, वह भला कित्थों आया है? उस बंदे दे 12 घंटिया दे कम विचों निकलिया, ख्याल रखना है उहदा सी उह। पर बनतर ऐसी बनाई गई भी वह करेगा उन्हूं मिलेगा नहीं, हथ दूसरे दे आ जाएगा। तो यह जुगता यह तरीके जड़े ने ऐसे ढंग नाल घड़े गए हैं कि हुण तो पता भी नहीं लगता भी पाप भी है कि नहीं, इनू पाप समझ ही नहीं जाता। पर सतगुरु कहिंदे हत्या दो प्रकार की है, यह भी सच है कि जदों किसी नू मारना है तो एक कर्म हो गया, एक अपराध हो गया, एक पाप होया, पर एक दूजा पाप है जीवन दे अंदर दूजे दा हक खोना। हक पराया नानका उस सूअर उस गाए, गुर पीर हामा तां भरै जां मुरदार ना खाए। गुरु ने हामा तां भरनी है, सहायता तां करनी है, जे मुरदार दा अर्थ है बंदा दूजे दा खून नहीं पींदा। ਤਾਂ ਇਸ ਤਰ੍ਹਾਂ ਦੀ ਕਿਸੇ ਚੀਜ਼ ਨੂੰ ਹਜ਼ੂਰ ਨੇ ਪ੍ਰਵਾਨ ਨਹੀਂ ਕੀਤਾ ਜਿਹਦੇ ਅੰਦਰ ਮਾਨਸ ਖਾਣੇ ਕਰੇ ਨਿਵਾਜ, ਨਿਵਾਜ ਦਾ ਅਰਥ ਨਿਮਾਜ਼ ਪੜ੍ਹਨੀ। ਛੁਰੀ ਵਗਾਇਣ ਤਿੰਨ ਗਲ ਤਾਗ, ਗਲ ਵਿੱਚ ਧਾਗੇ ਨੇ ਹੱਥਾਂ ਵਿੱਚ ਛੁਰੀਆਂ ਨੇ। ਤਿੰਨ ਘਰ ਬ੍ਰਾਹਮਣ ਪੂਰੇ ਨਾਦ, ਉਹਨਾਂ ਦੇ ਘਰ ਬ੍ਰਾਹਮਣ ਜੀ ਜਾਂਦੇ ਨੇ, ਸੰਖ ਵਜਾਉਂਦੇ ਨੇ, ਸਲੋਕ ਪੜ੍ਹਦੇ ਨੇ। ਉਹਨਾਂ ਪਿਆਵੇ ਉਹੀ ਸਾਧ। ਹੁਣ ਜਿਹੜੇ ਬ੍ਰਾਹਮਣ ਨੇ ਇੱਥੇ ਤਿੰਨਾਂ ਨੂੰ ਇਕੱਠੇ ਬਲ ਦਿੱਤਾ, ਮਾਨਸ ਖਾਣੇ ਕਰੇ ਨਿਵਾਜ ਜਿਹੜੇ ਹਾਕਮ ਨੇ, ਉਸ ਵੇਲੇ ਮੁਸਲਮਾਨ ਹਾਕਮਾਂ ਦੀ ਗੱਲ ਕੀਤੀ ਗਈ, ਨਿਮਾਜ਼ਾਂ ਉਹ ਵੀ ਪੜ੍ਹਦੇ ਨੇ, ਪੜ੍ਹਦੇ ਵੀ ਨੇ, ਪੜ੍ਹਾਉਂਦੇ ਵੀ ਨੇ, ਸਾਰੇ ਕਰਮ ਕਰ ਲੈਂਦੇ, ਧੱਕੇ ਨਾਲ ਪੜਾਉਂਦੇ ਨੇ ਧਾਰਮਿਕ ਬੰਦਿਆਂ ਦੇ ਧੌਣ ਤੇ ਗੋਡਾ ਰੱਖ ਕੇ ਪੜਾਉਂਦੇ ਨੇ, ਤੁਹਾਨੂੰ ਪੜ੍ਹਨੀ ਪਏਗੀ। ਐਸਾ ਢੰਗ ਵਰਤ ਲੈਂਦੇ ਵੀ ਵਿਚਾਰੇ ਆਪ ਹੀ ਬੰਦੇ ਤੁਰੇ ਫਿਰਦੇ ਨਮਾਜ਼ ਪੜ੍ਹਨ ਲਈ, ਤਾਂ ਉਹ ਨਮਾਜ਼ ਪੜ੍ਹਦੇ ਨੇ। ਮਾਨਸ ਖਾਣੇ ਕਰੇ ਨਮਾਜ਼, ਫਿਰ ਉਹਨਾਂ ਦੇ ਘਰ ਜਿਹੜੇ ਦੂਸਰੇ ਸਨ ਹਿੰਦੂ ਛੱਤਰੀ ਜਿਨ੍ਹਾਂ ਨੂੰ ਕਹਿੰਦੇ ਸਨ, ਉਹਨਾਂ ਦੀ ਨੌਕਰੀ ਕਰਦੇ ਸਨ, ਛੁਰੀ ਬਗਾਇਨ, ਤਿੰਨ ਗਲ ਤਾਗ, ਫਿਰ ਖੱਤਰੀ ਉਹਨਾਂ ਦੇ ਅਧੀਨ, ਉਹਨਾਂ ਮਲੇਸ਼ ਮੁਸਲਮਾਨਾਂ ਦੇ ਹਾਕਮਾਂ ਦੇ, ਤੇ ਤੀਜੇ ਨੰਬਰ ਤੇ ਆ ਗਏ ਬ੍ਰਾਹਮਣ ਜੀ। ਤਿੰਨ ਘਰ ਬ੍ਰਾਹਮਣ ਪੂਰਾ ਨਾਦ, ਉਹਨਾਂ ਦੇ ਘਰ ਵਿੱਚ ਬ੍ਰਾਹਮਣ ਜੀ ਜਾਂਦੇ ਨੇ, ਸਲੋਕ ਪੜ੍ਹਦੇ ਨੇ, ਸੰਖ ਵਜਾਉਂਦੇ ਨੇ, ਟੱਲੀ ਵਜਾਉਂਦੇ ਨੇ, ਉਹਨਾਂ ਪਿਆਵੇ ਉਹੀ ਸਾਧ, ਹੁਣ ਉਹਨਾਂ ਨੂੰ ਵੀ ਸਵਾਦ ਉਸੇ ਤਰ੍ਹਾਂ ਦੇ ਆਉਣਾ, ਕਿਉਂਕਿ ਸਾਰੀਆਂ ਚੀਜ਼ਾਂ ਬਿਜ਼ਨਸ ਇੱਕ ਦੂਜੇ ਨਾਲ ਜੁੜ ਗਏ, ਇੱਕ ਦੂਜੇ ਤੋਂ ਭੱਜ ਨਹੀਂ ਸਕਦੇ, ਸੱਚ ਨਹੀਂ ਬੋਲ ਸਕਦੇ। ਤਾਂ ਉਹ ਬ੍ਰਾਹਮਣ ਕਦੀ ਸੱਚ ਨਹੀਂ ਬੋਲੇਗਾ ਜਿਹੜਾ ਕਿਸੇ ਦੇ ਉੱਤੇ ਨਿਰਭਰ ਹੈ। ਖਿਆਲ ਰੱਖਣਾ, ਇਹਦੇ ਵਿੱਚ ਦੋ ਹੀ ਅਵਸਥਾਵਾਂ ਨੇ। ਬ੍ਰਾਹਮਣ ਦੇ ਅਰਥ ਨੇ ਵਿਦਵਾਨ, ਪੜ੍ਹਿਆ ਹੋਇਆ ਵਿਅਕਤੀ, ਜਾਂ ਤੇ ਉਹ ਵਿਅਕਤੀ ਨਿਰਭਰ ਹੋ ਜਾਏ ਆਪਣੇ ਉੱਤੇ, ਉਹਨੂੰ ਕਿਸੇ ਦੀ ਜ਼ਰੂਰਤ ਨਾ ਰਹੇ, ਤੇ ਜਾਂ ਦੂਸਰੇ ਸ਼ਬਦਾਂ ਵਿੱਚ ਆਪਾਂ ਕਹਿੰਦੇ ਹਾਂ ਵੀ ਨਿਹੰਗ ਹੋ ਜਾਏ, ਪ੍ਰਵਾਹ ਨਾ ਕਰੇ, ਬਸ ਇੱਕ ਤੌਲੀਆ ਇੱਕ ਕਸ਼ਹਿਰਾ ਰੱਖੇ ਮੋਢੇ ਤੇ, ਬਾਕੀ ਕਿਸੇ ਚੀਜ਼ ਦੀ ਲੋੜ ਨਹੀਂ। ਗੱਲਾਂ ਦੋ ਹੀ ਨੇ, ਜੇ ਸੱਚ ਬੋਲਣਾ ਹੈ ਨਾ, ਬ੍ਰਾਹਮਣ ਨੇ ਵਿਦਵਾਨ ਨੇ, ਦੋ ਹੀ ਗੱਲਾਂ ਨੇ, ਸੱਚ ਤਾਂ ਬੋਲਿਆ ਜਾਏਗਾ ਇੱਥੇ। ਜੇ ਸਾਰੀਆਂ ਚੀਜ਼ਾਂ ਨੂੰ ਨਾਲ ਨਾਲ ਫੜੀ ਵੀ ਰੱਖਣਾ ਹੈ ਤੇ ਸੱਚ ਵੀ ਬੋਲਣਾ, ਨਹੀਂ ਹੋ ਸਕਦਾ, ਕਦੀ ਨਹੀਂ ਹੋ ਸਕਦਾ। ਤੇ ਜਿਨ੍ਹਾਂ ਦੀ ਅਸੀਂ ਅੱਜ ਯਾਦ ਮਨਾਉਂਦੇ ਹਾਂ, ਸ਼ਹੀਦ ਹੋਏ ਨੇ, ਸੰਤ ਹੋਏ ਨੇ, ਭਗਤ ਹੋਏ ਨੇ, ਉਹ ਕੌਣ ਸਨ? ਉਹ ਇਹਨਾਂ ਨਿਹੰਗਾਂ ਵਿੱਚੋਂ ਹੀ ਸਨ ਸਾਰੇ, ਯਾਨੀ ਕਿ ਬੇਪਰਵਾਹ ਬਿਰਤੀ। ਤਾਂ ਉਹਨਾਂ ਨੇ ਇਹ ਘਾਲਣਾਵਾਂ ਕੀਤੀਆਂ, ਬਾਕੀ ਤਾਂ ਸਭ ਸਿਸਟਮ ਵਿਕਿਆ ਹੋਇਆ। ਤਿੰਨ ਘਰ ਬ੍ਰਾਹਮਣ ਪੂਰਾ ਨਾਦ, ਉਹਨਾਂ ਪੇ ਆਵੇ ਉਹੀ ਸਾਧ। ਗੁਰੂ ਸਾਹਿਬ ਕਹਿੰਦੇ ਕੂੜੀ ਰਾਸ ਕੂੜਾ ਵਪਾਰ, ਵਪਾਰ ਦੇ ਅਰਥ ਕੀ ਨੇ? ਬਿਜ਼ਨਸ ਹੈ, ਇਹ ਸਾਰਾ ਵਪਾਰ ਚੱਲ ਰਿਹਾ। ਕੂੜ ਬੋਲ ਕਰੇ ਆਹਾਰ, ਝੂਠ ਬੋਲਦੇ ਨੇ ਜਦੋਂ ਖਾਂਦੇ ਨੇ, ਉਹ ਸਲੋਕ ਉਹਨਾਂ ਨੂੰ ਪਵਿੱਤਰ ਨਹੀਂ ਕਰ ਸਕਦੇ, ਕਿਉਂਕਿ ਸਾਰਾ ਸਿਸਟਮ ਹੀ ਬਿਜ਼ਨਸ ਨਾਲ ਜੁੜਿਆ ਹੋਇਆ। ਸੱਚ ਕਹਿਣ ਦੀ ਜ਼ਰੂਰਤ ਹੈ ਨਹੀਂ, ਸੱਚ ਤਾਂ ਨਹੀਂ ਕਿਹਾ ਜਾਂਦਾ ਵੀ ਪਦਾਰਥ ਨੂੰ ਫੜਿਆ ਹੋਇਆ ਉਹ ਛੁੱਟਦਾ ਹੈ, ਸੱਚ ਬੋਲਦੇ ਨੇ। ਤਾਂ ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ। ਸ਼ਰਮ ਉੱਥੇ ਹੈ ਨਹੀਂ ਤੇ ਧਰਮ ਕਿਵੇਂ ਆਵੇਗਾ? ਦੋ ਚੀਜ਼ਾਂ ਇਕੱਠੀਆਂ ਰਹਿੰਦੀਆਂ। ਨਾਨਕ ਕੂੜ ਰਿਹਾ ਭਰਪੂਰ, ਆਸਾ ਦੀ ਵਾਰ ਗਾਈ ਹੈ ਨਾ, ਕਈ ਵਾਰੀ ਸੁਣੀ ਹੈ, ਇੱਕ ਵਾਰੀ ਅਰਥ ਪੜ ਕੇ ਵੇਖਣਾ। ਤਾਂ ਸਾਨੂੰ ਵਿਆਖਿਆ ਕਰਨ ਵਾਲਿਆਂ ਨੂੰ ਵੀ ਵਿੱਚੇ ਤੇ ਗਾਉਣ ਵਾਲਿਆਂ ਨੂੰ ਵੀ ਵਿੱਚੇ ਇਕੱਠਾ ਕੀਤਾ ਗਿਆ, ਸਾਰਿਆਂ ਨੂੰ ਇੱਕ ਥਾਂ ਤੇ ਖੜੇ ਕਰਕੇ। ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ, ਬੜਾ ਲੰਮਾ ਵਿਸ਼ਾ ਅੱਗੇ ਚੱਲਦਾ ਹੈ। ਆ ਥੋੜਾ ਜਿਹਾ ਇਸ ਗਰਮ ਗਰਮ ਜਿਹੜੇ ਸ਼ਲੋਕ ਨੇ ਇਹਨਾਂ ਨੂੰ ਬੈਲੈਂਸ ਵਿੱਚ ਲਿਆਉਣ ਵਾਸਤੇ ਗੁਰੂ ਸਾਹਿਬ ਨੇ ਤਾਂ ਹੀ ਆ 24 ਛੰਦ ਪਾਏ ਸਨ ਵਿੱਚ, ਥੋੜੀ ਜਿਹੀ ਰੱਬ ਦੀ ਗੱਲ ਵੀ ਚੱਲੇ, ਸਮਾਜ ਦੀ ਕਰਕੇ ਵਿੱਚ ਉਹ ਛੰਦ ਆਉਣਗੇ ਗੁਰੂ ਰਾਮਦਾਸ ਜੀ ਦੇ, ਪਰਮਾਤਮਾ ਦੇ ਪਿਆਰ ਦੀ ਗੱਲ ਵੀ ਚੱਲੇਗੀ। ਤਾਂ ਕਹਿੰਦੇ ਅਸੰਖ ਗੱਲ ਵੱਢ ਹੱਤਿਆ ਕਮਾਹੇ, ਫਿਰ ਕਹਿੰਦੇ ਅਸੰਖ ਪਾਪੀ ਪਾਪ ਕਰ ਜਾਏ, ਬੜੇ ਪਾਪੀ ਨੇ ਜਿਹੜੇ ਪਾਪ ਕਰਦੇ ਨੇ ਔਰ ਪਾਪ ਦੇ ਵਿੱਚੋਂ ਦੁੱਖਾਂ ਦਾ ਬੀਜ ਇਕੱਠਾ ਕਰ ਲੈਂਦੇ ਨੇ। ਅਸੰਖ ਕੂੜਿਆਰ ਕੂੜੇ ਫਿਰਾਹੇ, ਬੜੇ ਹੀ ਝੂਠੇ ਲੋਕ ਨੇ ਜਿਨ੍ਹਾਂ ਦਾ ਫਿਰਾਹੇ ਦਾ ਅਰਥ ਝੂਠ ਹੀ ਜੀਵਨ ਬਣ ਜਾਂਦਾ ਹੈ, ਉਹਨਾਂ ਦਾ ਜਿਉਣਾ ਹੀ ਝੂਠ ਨਾਲ ਸੰਬੰਧਿਤ ਹੁੰਦਾ ਹੈ। ਅਸੰਖ ਮਲੇਸ਼ ਮਲ ਭਖ ਖਾਹੇ, ਬਹੁਤੇ ਮਲੇਸ਼ ਨੇ ਇਸ ਧਰਤੀ ਤੇ, ਮਲੇਸ਼ ਦਾ ਮਤਲਬ ਮੈਲੀ ਇੱਛਾ ਵਾਲੇ, ਜਿਨ੍ਹਾਂ ਦੀ ਇੱਛਾ ਵਿੱਚ ਬੜੀ ਮੈਲ ਹੈ। ਮਲ ਭਖ ਖਾਹੇ, ਉਹ ਮੈਲ ਹੀ ਖਾਂਦੇ ਨੇ, ਭਖਦੇ ਨੇ, ਖਾਂਦੇ ਹਨ, ਭਾਵ ਅਯੋਗ ਚੀਜ਼ਾਂ ਨੂੰ ਜੀਵਨ ਵਿੱਚ ਧਾਰਨ ਕਰ ਲੈਂਦੇ ਨੇ। ਅਸੰਖ ਨਿੰਦਕ ਬੇਅੰਤ ਨਿੰਦਕ ਹਨ, ਸਿਰ ਕਰੇ ਭਾਰ, ਉਹ ਨਿੰਦਿਆ ਕਰ ਕਰਕੇ ਆਪਣੇ ਸਿਰ ਦਾ ਭਾਰ ਵਧਾ ਲੈਂਦੇ ਨੇ, ਉਹਨਾਂ ਦੇ ਕਰਮਾਂ ਦਾ ਵਜਨ ਵੱਧ ਜਾਂਦਾ ਹੈ। ਨਾਨਕ ਨੀਚ ਕਹੇ ਵਿਚਾਰ, ਇਹ ਸਾਰੇ ਨੀਵੇਂ ਲੋਕਾਂ ਨੂੰ ਗਿਣਨ ਤੋਂ ਬਾਅਦ ਗੁਰੂ ਸਾਹਿਬ ਫਿਰ ਆਪਣੇ ਵਾਸਤੇ ਵੀ ਸ਼ਬਦ ਨੀਚ ਵਰਤਦੇ ਨੇ, ਤਾਂ ਕਿ ਇਹਨਾਂ ਦੀ ਕੀਤੀ ਹੋਈ ਵਿਆਖਿਆ ਦਾ ਕੋਈ ਬੈਕ ਪ੍ਰੈਸ਼ਰ ਕਰਨ ਵਾਲੇ ਦੇ ਮਨ 'ਤੇ ਨਾ ਪਵੇ। ਇਹਦੇ ਵਿੱਚ ਸਾਰੀ ਪੌੜੀ ਵਿੱਚ ਇਹ ਦੱਸਣ ਦਾ ਯਤਨ ਕੀਤਾ ਗਿਆ ਕਿ ਵਿਆਖਿਆ ਤੇ ਮਾੜੇ ਲੋਕਾਂ ਦੀ ਆਏਗੀ, ਵਿੱਚ ਰਹਾਂਗੇ, ਚੰਗੇ ਮਾੜਿਆਂ ਨਾਲ ਵਰਤਾਵ ਵੀ ਬਣੇਗਾ, ਪਰ ਉਹਨਾਂ ਨਾਲ ਕਿਵੇਂ ਵਰਤਣਾ ਅੰਦਰੋਂ। ਅਖੀਰ ਤੇ ਨਾਨਕ ਨੀਚ ਕਹੇ ਵਿਚਾਰ, ਗੁਰੂ ਨਾਨਕ ਸਾਹਿਬ ਨਿਮਰਤਾ ਦੇ ਘਰ ਵਿੱਚ ਆ ਕੇ ਬੇਨਤੀ ਕਰਦੇ ਨੇ। ਭਾਵਨਾ ਵਾਲੇ ਵਿਦਵਾਨਾਂ ਨੇ ਇਸ ਤਰ੍ਹਾਂ ਅਰਥ ਕੀਤੇ, ਗੁਰੂ ਨਾਨਕ ਸਾਹਿਬ ਨਿਮਰਤਾ ਦੇ ਘਰ ਵਿੱਚ ਆ ਕੇ ਇਹਨਾਂ ਸਾਰਿਆਂ ਦੀ ਵਿਚਾਰ ਕਰਦੇ ਹੋਏ ਕਹਿੰਦੇ ਨੇ ਕਿ ਹੇ ਅਕਾਲ ਪੁਰਖ, ਭਾਵੇਂ ਕੋਈ ਮਾੜਾ ਹੈ ਚੰਗਾ ਹੈ, ਇਹ ਸਾਰੀ ਤੇਰੀ ਕੁਦਰਤ ਦਾ ਇੱਕ ਹਿੱਸਾ ਹੈ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਰ, ਇਹ ਵੀ ਜੋ ਕੁਝ ਕਰ ਰਹੇ ਨੇ ਤੈਨੂੰ ਪਤਾ ਹੈ, ਤੂੰ ਸਦਾ ਸਲਾਮਤ ਨਿਰੰਕਾਰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਬਹੁਤ ਵਧੀਆ ਤਰੀਕਾ ਹੈ, ਭਾਵੇਂ ਕਾਹਦੀ ਵਿਆਖਿਆ ਕਰਨ, ਸਾਰੇ ਸ਼ਬਦ ਪੜ੍ਹਨਾ, ਕਿਤੇ ਨਿੰਦਕਾਂ ਦੀ ਵਿਆਖਿਆ ਕਰਨਗੇ, ਕਿਤੇ ਵਿਕਾਰੀਆਂ ਦੀ ਕਰਨਗੇ, ਅਖੀਰ ਤੇ ਕਹਿ ਦਿੰਦੇ ਨੇ ਇਹ ਤੇਰੀ ਲੀਲਾ ਹੈ, ਤਾਂ ਕਿ ਕਰਨ ਵਾਲਾ ਉਹਦੇ ਨਾਲੋਂ ਵੱਖਰਾ ਹੋ ਜਾਏ ਤੇ ਰੱਬ ਨਾਲ ਜੁੜ ਜਾਏ। ਇਸ ਕਰਕੇ ਅਖੀਰ ਤੇ ਤਾਂ ਵਾਰ ਵਾਰ ਕਿਹਾ ਗਿਆ ਕਿ ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਆਓ ਇੱਕ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ। ਵਾਰਿਆ ਨਾ ਜਾਵਾਂ ਏਕ ਵਾਰ, ਵਾਰਿਆ ਨਾ ਜਾਵਾਂ ਏਕ ਵਾਰ, ਵਾਰਿਆ ਨਾ ਜਾਵਾਂ।